ਸੀ ਮਹਾਰਾਜ ਤੁਹਾਡੇ ਨਾਲ ਸਾਥ ਨਿਭਾ ਦਿਆਂਗੇ। ਉਹੀ ਸੀ ਉਹ ਸਾਧ ਸੰਗਤ ਭੰਗਾਣੀ ਦਾ ਹੋਇਆ ਯੁੱਧ ਜੰਗ ਹੋਇਆ ਅਤੇ ਛੱਡ ਕੇ ਚਲ ਗਏ, ਦੌੜ ਗਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਛੱਡ ਕੇ ਚਲੇ ਗਏ। ਸੋ ਸਾਧ ਸੰਗਤ, ਸਤਿਗੁਰਾਂ ਨੇ ਉਸ ਸਮੇਂ ਪੀਰ ਬੁੱਧੂ ਸ਼ਾਹ ਨੂੰ ਸੁਨੇਹਾ ਭੇਜਿਆ, ਕਹਿੰਦੇ ਪੀਰ ਜੀ ਜਿਨ੍ਹਾਂ ਦੀ ਸਿਫਾਰਿਸ਼ ਕਰਕੇ ਗਏ ਸੀ ਨਾ ਤੁਸੀਂ ਵੀ ਮਹਾਰਾਜ ਆਪਣੇ ਚਰਨਾਂ 'ਚ ਰੱਖ ਲਓ, ਉਹ ਸਾਰੇ ਮੈਦਾਨ ਛੱਡ ਕੇ ਦੌੜ ਗਏ 500 ਪਠਾਨ। ਅਤੇ ਉਹ ਪੀਰ ਬੁੱਧੂ ਸ਼ਾਹ ਨੀਵੀਂ ਪਾਉਣੀ ਪਈ, ਕਿਉਂਕਿ ਆਪਾਂ ਵੀ ਜੇ ਕਿਸੇ ਬੰਦੇ ਦੀ ਹਾਮੀ ਭਰਾਂਗੇ, ਜੇ ਕੋਈ ਗਲਤੀ ਕਰੂਗਾ ਤਾਂ ਆਪਣੇ ਕੋਲ ਹੀ ਆਉਣਾ ਵੀ ਹਾਂ ਤੁਸੀਂ ਫਲਾਣੇ ਬੰਦੇ ਦੀ ਸਿਫਾਰਿਸ਼ ਕੀਤੀ ਸੀ। ਸੋ ਸਾਧ ਸੰਗਤ ਜੀ ਉਹਨਾਂ ਨੂੰ ਕਾਫੀ, ਤੁਸੀਂ ਸਾਧ ਸੰਗਤ ਇਹੀ ਸਾਡੇ 'ਤੇ ਹੀ ਗੱਲ ਆਵੇਗੀ ਨਾ, ਜੇ ਕਿਸੇ ਦੀ ਆਪਾਂ ਸਿਫਾਰਿਸ਼ ਕਰਾਂਗੇ ਪੁਲਿਸ ਵਿੱਚ ਵੀ ਜ਼ਮਾਨਤ ਦੇਣੀ ਪੈਂਦੀ ਹੈ, ਐਵੇਂ ਜਿਵੇਂ ਮਹਾਰਾਜ ਦੇ ਚਰਨਾਂ ਵਿੱਚ ਸਿਫਾਰਿਸ਼ ਕੀਤੀ ਸੀ। ਅਤੇ ਪੀਰ ਬੁੱਧੂ ਸ਼ਾਹ ਕਹਿਣ ਲੱਗਾ ਉਹਨਾਂ ਨੂੰ ਕੋਈ ਨਹੀਂ ਸੀ ਰੱਖਦਾ, ਮੇਰੇ ਕਹਿਣ 'ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਰੱਖਿਆ ਸੀ। ਉਹ ਕਹਿਣ ਲੱਗਾ ਹੁਣ ਫਿਰ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ। ਸਾਧ ਸੰਗਤ 500 ਮਰੀਦ ਨਾਲ ਲੈ ਕੇ, 500 ਮਰੀਦ ਅਤੇ ਸਾਧ ਸੰਗਤ ਆਪਣੇ ਦੋ ਪੁੱਤਰ, ਦੋ ਭਰਾ, ਚਾਰ ਪੁੱਤਰ ਅਤੇ ਦੋ ਭਰਾ ਮੈਦਾਨੇ ਜੰਗ ਦੇ ਵਿੱਚ ਨਾਲ ਲੈ ਕੇ ਆਪ ਪੀਰ ਬੁੱਧੂ ਸ਼ਾਹ ਨੇ ਤਲਵਾਰ ਚੁੱਕ ਲਈ। ਉਹ ਕਹਿੰਦਾ ਉਹਨਾਂ ਨੇ ਤਾਂ ਜਿਹੋ ਜਿਹੀ ਕਰਨੀ ਸੀ ਕਰ ਗਏ, ਪਰ ਚਲੋ ਹੁਣ ਮੇਰੇ ਆਖੇ ਮਹਾਰਾਜ ਨੇ ਉਹਨਾਂ ਨੂੰ ਰੱਖਿਆ ਸੀ, ਅਤੇ ਚਲੋ ਹੁਣ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ, ਜੂਝ ਕੇ ਸ਼ਹੀਦੀ ਪ੍ਰਾਪਤ ਕਰ ਜਾਵਾਂਗਾ। ਆਪਣੇ ਪਰਿਵਾਰ ਨੂੰ ਨਾਲ ਲੈ ਕੇ ਤੁਰ ਪਿਆ। ਅਤੇ ਸਾਧ ਸੰਗਤ ਜਦੋਂ ਪੀਰ ਬੁੱਧੂ ਸ਼ਾਹ ਪਹੁੰਚਿਆ ਮੈਦਾਨੇ ਜੰਗ ਦੇ ਵਿੱਚ, ਇਹਨੇ ਤਲਵਾਰ ਚੁੱਕ ਲਈ, ਮੈਦਾਨੇ ਜੰਗ ਵਿੱਚ ਤਲਵਾਰ ਚੁੱਕ ਲਈ। ਅਤੇ ਸਾਧ ਸੰਗਤ ਜੀ ਜਦੋਂ ਪੀਰ ਬੁੱਧੂ ਸ਼ਾਹ ਨੇ ਤਲਵਾਰ ਚੁੱਕੀ, ਗੁਰੂ ਗੋਬਿੰਦ ਸਿੰਘ ਮਾਂ ਨੇ ਹੌਸਲਾ ਦਿੱਤਾ, ਪੀਰ ਜੀ ਮਾਲਾ ਫੇਰਦੇ ਸੀ ਪਰ ਅੱਜ ਤਲਵਾਰ ਚੁੱਕ ਲਈ, ਕੋਈ ਨਹੀਂ ਰੱਖੋ ਆਸਰਾ, ਮਹਾਰਾਜ ਦਾ ਹੋ ਜਾਣੀ ਹੈ ਕਿਰਪਾ, ਗੱਲ ਮੁਕਾਓ। ਮੈਦਾਨੇ ਜੰਗ ਵਿੱਚ ਜੂਝਦਿਆਂ ਹੋਇਆਂ ਦੋ ਪੁੱਤਰ ਚੜ੍ਹਾਈ ਕਰ ਗਏ ਅਤੇ ਦੋ ਭਰਾ ਚੜ੍ਹਾਈ ਕਰ ਗਏ ਮੈਦਾਨੇ ਜੰਗ 'ਚ। ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਥ ਦੇਣਾ ਸੀ ਨਾ, ਅਤੇ ਦੋ ਪੁੱਤਰ ਚੜ੍ਹਾਈ ਕਰ ਗਏ, ਦੋ ਭਰਾ ਚੜ੍ਹਾਈ ਕਰ ਗਏ, ਹੁਣ ਜਿੱਤ ਹੋ ਗਈ ਸਤਿਗੁਰਾਂ ਦੀ। ਅਤੇ ਜਦੋਂ ਹੁਣ ਸਮਾਪਤੀ ਹੋਈ, ਸਵੇਰ ਦਾ ਸਵੇਰ ਹੋਈ ਹੈ, ਸੂਰਜ ਚੜ੍ਹਿਆ, ਪੀਰ ਬੁੱਧੂ ਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਗਿਆ। ਅੱਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਨੂੰ ਕੰਘਾ ਕਰ ਰਹੇ ਸੀ, ਕੇਸਾਂ ਨੂੰ ਕੰਘਾ, ਅਤੇ ਪੀਰ ਬੁੱਧੂ ਸ਼ਾਹ ਨੇ ਤੱਕਿਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਕੇਸਾਂ ਨੂੰ ਕੰਘਾ ਕਰਦੇ ਨੇ। ਮਹਾਰਾਜ ਕਹਿਣ ਲੱਗੇ ਪੀਰ ਜੀ ਤੁਹਾਡੀ ਬਹੁਤ ਵੱਡੀ ਕੁਰਬਾਨੀ ਹੈ, ਕੁਝ ਮੰਗ ਲਓ। ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਕਿਆ ਮੰਗੂ, ਕਿਸ ਥਿਰ ਨਾ ਰਹਾਈ, ਕੁਝ ਮੰਗਣ ਵਾਲੀ ਚੀਜ਼ ਹੀ ਨਹੀਂ। ਨਹੀਂ ਪੀਰ ਜੀ, ਸਾਡੇ ਵਾਸਤੇ ਤੁਸੀਂ ਆਪਣੇ ਦੋ ਪੁੱਤਰ ਸ਼ਹੀਦ ਕਰਵਾਏ ਨੇ, ਸਾਡੇ ਵਾਸਤੇ ਦੋ ਪੁੱਤਰ ਸ਼ਹੀਦ ਕਰਵਾਏ ਨੇ, ਪੀਰ ਜੀ ਕੁਝ ਮੰਗ ਲਓ। ਮਹਾਰਾਜ ਕੁਝ ਨਹੀਂ ਮੰਗਣਾ। ਮਹਾਰਾਜ ਫਿਰ ਕਹਿੰਦੇ ਪੀਰ ਜੀ ਕੁਝ ਮੰਗ ਲਓ। ਮਹਾਰਾਜ ਕਿਰਪਾ ਕਰੋ, ਬਸ ਚਰਨਾਂ ਨਾਲ ਜੋੜ ਲਓ। ਬਾਰ ਬਾਰ ਕਹਿਣ 'ਤੇ ਕਹਿੰਦਾ ਮਹਾਰਾਜ ਜੇ ਦੇਣਾ ਹੀ ਹੈ ਨਾ ਤਾਂ ਮੈਨੂੰ ਆਹ ਜਿਹੜਾ ਕੰਘਾ ਤੁਸੀਂ ਕਰ ਰਹੇ ਹੋ ਇਹ ਦੇ ਦਿਓ। ਸਤਿਗੁਰਾਂ ਤੋਂ ਕੰਘਾ ਮੰਗਿਆ, ਹੁਣ ਹੈ ਤਾਂ ਲੱਕੜੀ ਸੀ ਨਾ ਦੋ ਪੈਸੇ ਦੀ, ਪਰ ਕੰਘਾ ਉਹ ਸਤਿਗੁਰਾਂ ਦੇ ਸਾਧ ਸੰਗਤ ਸੀਸ ਵਿੱਚ ਲੱਗਿਆ ਸੀ, ਉਹ ਕੰਘੇ ਦੀ ਕੀਮਤ ਨਹੀਂ ਸੀ ਚੁਕਾਈ ਜਾ ਸਕਦੀ। ਮਹਾਰਾਜ ਮੈਨੂੰ ਕੰਘਾ ਦੇ ਦਿਓ। ਸਤਿਗੁਰ ਕੰਘੇ 'ਚੋਂ ਕੇਸ ਕੱਢਣ ਲੱਗੇ ਬਾਹਰ, ਅਤੇ ਪੀਰ ਕਹਿੰਦਾ ਮਹਾਰਾਜ ਕੇਸ ਨਾ ਕੱਢੋ, ਕੇਸਾਂ ਦੇ ਸਮੇਤ ਮੈਨੂੰ ਕੰਘਾ ਦੇ ਦਿਓ। ਆਖੋ ਸਤਨਾਮ
ਵਾਹਿਗੁਰੂ,
ਕੇਸਾਂ ਸਮੇਤ ਦੇ ਦਿਓ ਕੰਘਾ। ਮਹਾਰਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰ ਕਹਿੰਦੇ ਲੈ ਜਾ ਬਾਈ, ਕੇਸਾਂ ਸਮੇਤ ਕੰਘਾ ਦਿੱਤਾ। ਸਾਧ ਸੰਗਤ ਹੁਣ ਇੱਕ ਸਤਿਗੁਰਾਂ ਨੇ ਕੰਘਾ ਦਿੱਤਾ, ਇੱਕ ਛੋਟੀ ਸ੍ਰੀ ਸਾਹਿਬ ਦਿੱਤੀ, ਅਤੇ ਪੀਰ ਬੁੱਧੂ ਸ਼ਾਹ ਕਹਿੰਦਾ ਮਹਾਰਾਜ ਇੱਕ ਚੀਜ਼ ਹੋਰ ਲੈਣੀ ਹੈ। ਮਹਾਰਾਜ ਕਹਿੰਦੇ ਹੁਣ ਕਿਆ ਲੈਣਾ ਹੈ? ਕਹਿੰਦਾ ਮਹਾਰਾਜ ਤੁਹਾਡਾ ਚਰਨ ਜ਼ਰਾ ਪਾਸੇ ਕਰੋ। ਸਤਿਗੁਰਾਂ ਦਾ ਚਰਨ ਜਿਹੜਾ ਸੀ ਉਹ ਇੱਕ ਪਾਸੇ ਕਰਕੇ ਥੱਲਿਓਂ ਚਰਨ ਧੂੜ ਚੁੱਕ ਲਈ, ਇੱਕ ਬੁੱਕ ਭਰ ਲਿਆ, ਚਰਨ ਧੂੜ ਇੱਕ ਬੁੱਕ ਭਰ ਕੇ ਕੱਪੜੇ ਦੇ ਵਿੱਚ ਬੰਨ ਲਈ। ਗੱਲ ਆਪਾਂ ਉਹੀ ਕਰ ਰਹੇ ਹਾਂ ਵਿਚਾਰ ਵੀ ਸਾਧ ਸੰਗਤ ਮਹਾਰਾਜ ਦੇ ਚਰਨਾਂ ਵਿੱਚ ਆਵਾਂਗੇ, ਨਮਸਕਾਰ ਕਰਾਂਗੇ ਅਤੇ ਮਾੜੇ ਲੇਖ ਸਿੱਧੇ ਹੋ ਜਾਣੇ ਨੇ। ਉਹ ਚਰਨ ਧੂੜ ਚੁੱਕ ਲਈ, ਅਤੇ ਸਾਧ ਸੰਗਤ ਚਰਨ ਧੂੜ ਚੁੱਕ ਕੇ ਪੀਰ ਬੁੱਧੂ ਸ਼ਾਹ ਕੱਪੜੇ 'ਚ ਲਪੇਟ ਕੇ ਘਰ ਲੈ ਆਇਆ, ਆਉਂਦਿਆਂ ਨੂੰ ਨਸੀਰਾਂ ਲੜਨ ਲੱਗ ਪਈ ਆਉਂਦੇ ਨਾਲ ਹੀ। ਉਹ ਕਹਿੰਦੀ ਤੈਨੂੰ ਕਿਹਾ ਸੀ ਨਾ ਜਾ ਮੈਦਾਨੇ ਜੰਗ ਵਿੱਚ, ਆਪਣਾ ਕੰਮ ਹੈ ਮਾਲਾ ਫੇਰਨਾ, ਨਾਮ ਜਪਣਾ ਤੇ ਨਾਮ ਤਲਵਾਰਾਂ ਚਲਾਉਣੀਆਂ ਆਪਣਾ ਕੰਮ ਹੀ ਨਹੀਂ। ਆ ਮੈਨੂੰ ਇੱਕ ਮਿਲਿਆ, ਕਹਿੰਦੇ ਜੀ ਤੁਸੀਂ ਭਨਿਆਰਾਂ ਵਾਲੇ ਦੇ ਵਿਰੁੱਧ ਨਾ ਬੋਲਿਆ ਕਰੋ। ਮੈਂ ਕਿਹਾ ਕਿਉਂ? ਉਹ ਕਹਿੰਦਾ ਜੀ ਕਿਤੇ ਕੁਝ ਹੋ ਹੀ ਨਾ ਜਾਏ ਸਾਧ ਸੰਗਤ। ਉਹ ਕਹਿੰਦਾ ਕੋਈ ਐਸੀ ਵੈਸੀ ਗੱਲ ਨਾ ਹੋ ਜਾਏ। ਮੈਂ ਕਿਹਾ ਜੇ ਤਾਂ ਉਹਦੇ ਵਿਰੁੱਧ ਬੋਲਣ ਦੇ ਆ ਗਿਆ ਹੋ ਗਈ ਫਿਰ ਤਾਂ ਹੋ ਹੀ ਜਾਏ, ਫਿਰ ਉਂਝ ਵੀ ਤਾਂ ਹੋ ਹੀ ਜਾਣੀ ਹੈ। ਇਹ ਆ ਸਰੀਰ ਨੇ ਰਹਿਣਾ, ਇੱਕ ਦਿਨ ਤਾਂ ਨਾਸ ਹੋ ਹੀ ਜਾਣਾ, ਅਤੇ ਜੇ ਇਹੋ ਜਿਹੇ ਪਖੰਡੀਆਂ ਵਿਰੁੱਧ ਬੋਲਣ ਵਾਸਤੇ ਹੁੰਦੀ ਹੈ ਫਿਰ ਹੋ ਜਾਏ, ਫਿਰ ਕੋਈ ਡਰ ਵੀ ਨਹੀਂ। ਅਤੇ ਸਾਧ ਸੰਗਤ ਕਿਉਂਕਿ ਉਹ ਸਾਧ ਸੰਗਤ ਜੀ ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਛੱਪੜਾਂ 'ਚ ਸਟਵਾਏ ਹੋਣ, ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਅਗਨ ਭੇਟ ਕਰਵਾਏ ਹੋਣ, ਜਿਹੜੇ ਬੰਦੇ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਪੱਤਰੇ ਕਰਵਾਏ ਹੋਣ, ਅਤੇ ਉਹ ਬੰਦੇ ਦੇ ਜੇ ਵਿਰੁੱਧ ਬੋਲਣਾ ਨਹੀਂ ਤਾਂ ਫਿਰ ਚੋਲੇ ਪਾਉਣ ਦਾ ਵੀ
ਫਾਇਦਾ,
ਫਿਰ ਐਵੇਂ ਪ੍ਰਚਾਰਕ ਕਹਾਉਣ ਦਾ ਵੀ
ਫਾਇਦਾ,
ਫਿਰ ਐਵੇਂ ਨਾਮ ਜਪਾਉਣ ਦਾ ਵੀ
ਫਾਇਦਾ,
ਉਹ ਫਿਰ ਸਮਾਧੀਆਂ ਲਾਉਣ ਦਾ ਵੀ
ਫਾਇਦਾ,
ਫਿਰ ਅੰਮ੍ਰਿਤ ਛਕਾਉਣ ਦਾ ਵੀ
ਫਾਇਦਾ,
ਫਿਰ ਕੀ ਫਾਇਦਾ? ਜੇ ਸਾਧ ਸੰਗਤ ਇਹੋ ਜਿਹੇ ਪਖੰਡੀਆਂ ਦੇ ਵਿਰੁੱਧ ਨਹੀਂ ਬੋਲਣਾ ਤਾਂ ਬੋਲਣਾ ਕਿਹਦੇ ਵਿਰੁੱਧ ਹੈ? ਸਾਧ ਸੰਗਤ ਜੀ ਉਹ ਸੱਚ ਦੀ ਗੱਲ ਕਰੋ, ਇਹਦੇ ਵਿੱਚ ਕਿਸੇ ਦੀ ਨਿੰਦਿਆ ਜਿਹੜੀ ਸੱਚੀ ਗੱਲ ਹੋਵੇ ਨਾ ਉਹ ਕਿਸੇ ਦੀ ਨਿੰਦਿਆ ਨਹੀਂ ਹੁੰਦੀ, ਨਿੰਦਿਆ ਤਾਂ ਉਹ ਹੁੰਦੀ ਜਿਹੜੀ ਝੂਠੀ ਗੱਲ ਹੋਵੇ। ਪਰ ਤੁਸੀਂ ਉਹ ਜਾ ਕੇ ਕਿਤੇ ਪੁਲਿਸ ਵਾਲਿਆਂ ਤੋਂ ਪੁੱਛੋ ਜਿਨ੍ਹਾਂ ਦੇ ਕੋਲ ਉਹਨੇ ਮੰਨਿਆ ਸੀ ਕਿ ਮੈਂ ਆਪਣੀ ਜਿਪਸੀ ਦਿੱਤੀ ਸੀ ਅਤੇ ਮੇਰੀ ਜਿਪਸੀ 'ਤੇ ਜਾ ਕੇ ਉਹ ਮੇਰੇ ਚੇਲਿਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕੀਤੀ, ਅਤੇ ਉਹਨੇ ਕਿਹਾ ਸੀ ਵੀ ਮੈਂ ਮੰਨੂ ਤਾਂ ਜੇ ਮੈਨੂੰ ਸਬੂਤ ਲਿਆ ਕੇ ਵਿਖਾਓਗੇ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪੱਤਰਾ ਪੱਤਰਾ ਕੀਤਾ। ਅਤੇ ਸਬੂਤ ਕੀ ਆਇਆ? ਉਹ ਕਹਿੰਦੇ ਸਬੂਤ ਲਿਆਂਦਾ ਵਿੱਚੋਂ 5-7 ਸਾਧ ਸੰਗਤ ਕੋਈ 20-25 ਪੱਤਰੇ ਸਤਿਗੁਰਾਂ ਦੇ ਵਿੱਚੋਂ ਲੈ ਗਏ ਸੀ ਉਹ ਪੁੱਟ ਕੇ, ਬਾਕੀ ਸਾਰੇ ਅਗਨ ਭੇਟ ਕਰ ਦਿੱਤਾ ਸਰੂਪ, ਪੱਤਰਾ ਪੱਤਰਾ ਖੰਡਾ ਦਿੱਤਾ। ਅਤੇ ਉਹ ਜਿਹੜੇ 20-25 ਮਹਾਰਾਜ ਦੇ ਅੰਗ ਲੈ ਗਏ ਸੀ ਨਾ, ਅਤੇ ਉਹ ਉਹਨੂੰ ਜਾ ਕੇ ਵਿਖਾਏ, ਕਹਿੰਦੇ ਆ ਵੇਖ। ਅਤੇ ਉਹਨੇ ਫਿਰ ਆਪਣੇ ਡੇਰੇ 'ਚ ਦੱਬਤੇ ਸੀ ਮਿੱਟੀ ਪੁੱਟ ਕੇ, ਅਤੇ ਜਦੋਂ ਪੁਲਿਸ ਵਾਲਿਆਂ ਦੀ ਡਾਂਗਾਂ ਲੱਗੀਆਂ ਨਾ ਪੈਣ, ਅਤੇ ਉਸੇ ਸਮੇਂ ਮੰਨ ਗਿਆ, ਕਹਿੰਦਾ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਾਈ ਸੀ, ਜਿਹੜੇ ਪੱਤਰੇ ਸੀ ਨਾ, ਕਹਿੰਦਾ ਅੱਜ ਵੀ ਜਾ ਕੇ ਮੇਰੇ ਡੇਰੇ ਵਿੱਚ ਫਲਾਣੀ ਜਗ੍ਹਾ ਦੱਬੇ ਪਏ ਨੇ, ਕੱਢ ਲਓ। ਉਹ ਕੱਢੇ ਵੀ ਸੀ ਜਾ ਕੇ ਪੁਲਿਸ ਵਾਲਿਆਂ ਨੇ, ਕੱਢੇ ਵੀ ਸੀ। ਅਤੇ ਅੱਜ ਭਾਵੇਂ ਦੁਨੀਆਂ ਦੇ ਲੋਕ ਉਹਨੂੰ ਗੁਰੂ ਮੰਨੀ ਜਾਣ, ਮੰਨਣ ਵਾਲੇ ਮੰਨਦੇ ਵੀ ਨੇ, ਪਰ ਸਾਧ ਸੰਗਤ ਜੀ ਕਿੱਥੋਂ ਤਾਰ ਦੇਣਗੇ? ਸਾਧ ਸੰਗਤ ਜਿਹੜੇ ਆਪ ਹੀ ਡੁੱਬਦੇ ਜਾਂਦੇ ਨੇ ਕਿਵੇਂ ਤਾਰ ਦੇਣਗੇ? ਸਾਧ ਸੰਗਤ ਕਿਵੇਂ ਸਾਡਾ ਬੇੜਾ ਬੰਨੇ ਲਾ ਦੇਣਗੇ ਜਿਨ੍ਹਾਂ ਦਾ ਆਪਣਾ ਹੀ ਡੁੱਬਿਆ ਪਿਆ? ਕੌਣ ਲਾਊ ਬੰਨੇ? ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਾਉਣਾ ਹੈ। ਸਾਧ ਸੰਗਤ ਜੀ ਜੇ ਤਾਂ ਬਣੇ ਹੋ ਪ੍ਰਚਾਰਕ ਗੁਰੂ ਨਾਨਕ ਦੇ ਘਰ ਦਾ ਮਾਰਗ ਹੈ, ਸਾਧ ਸੰਗਤ ਜੀ ਜਿੱਥੇ ਸ਼ਾਂਤੀ ਹੋਵੇ ਉੱਥੇ ਸ਼ਾਂਤੀ ਵੀ ਵਰਤਣੀ ਚਾਹੀਦੀ ਹੈ। ਮਾਲਾ ਦਿੱਤੀ ਸਤਿਗੁਰਾਂ ਨੇ, ਭਗਤੀ ਦਿੱਤੀ ਅਤੇ ਸ਼ਕਤੀ ਦਿੱਤੀ। ਇਹੋ ਜਿਹੇ ਸਾਧ ਸੰਗਤ ਜਗ੍ਹਾ ਜਗ੍ਹਾ 'ਤੇ ਜੰਮਦੇ ਨੇ, ਕਾਰਨ ਕੀ ਹੈ? ਕਿਉਂਕਿ ਆਪਾਂ ਲੋਕ ਇਹਨਾਂ ਦਾ ਪ੍ਰਚਾਰ, ਉਹ ਦਿਨ ਰਾਤ ਆਪਣਾ ਪ੍ਰਚਾਰ ਕਰਦੇ ਨੇ, ਆਪਾਂ ਨਹੀਂ ਕਦੀ ਸੋਚਿਆ। ਆਪਣਾ ਕੰਮ ਕੀ ਹੈ? ਕੇਵਲ ਸਾਖੀ ਸੁਣਾ ਦਿਓ ਅਤੇ ਧਾਰਨਾ ਪੜ੍ਹ ਦਿਓ, ਗੱਲ ਨਿਬੜੀ। ਆਪਾਂ ਕੀ ਲੈਣਾ? ਨਾ ਅੰਮ੍ਰਿਤ ਛਕਾਉਣ ਦੀ ਲੋੜ ਹੈ, ਨਾ ਸਾਧ ਸੰਗਤ ਜੀ ਉਹ ਹੋਰ, ਬਸ ਇੰਨਾ ਕਹਿ ਦਿਓ ਗੁਰੂ ਵਾਲੇ ਬਣੋ। ਪਰ ਐਸਾ ਨਹੀਂ ਭਾਈ, ਜੇ ਤਾਂ ਧਰਮ ਦੇ ਪ੍ਰਚਾਰ ਨਾਲ ਜੁੜੇ ਆ ਨਾ, ਤਾਂ ਫਿਰ ਇੱਕ ਹੋ ਕੇ ਫਿਰ ਦੋ ਬੇੜੀਆਂ 'ਚ ਪੈਰ ਨਹੀਂ ਰੱਖਣਾ ਚਾਹੀਦਾ, ਨਾਲੇ ਉੱਧਰ ਵੀ ਨਾਲੇ ਉੱਧਰ ਵੀ। ਐਸਾ ਨਹੀਂ, ਆਪਣੇ ਧਰਮ ਦੇ ਪ੍ਰਚਾਰ ਨਾਲ ਜੁੜੋ। ਸਾਡੇ ਸਤਿਗੁਰਾਂ ਨੇ ਸਾਨੂੰ ਕੀ ਸਿੱਖਿਆ ਦਿੱਤੀ ਹੈ? ਸਾਧਸਨ ਮਹਾਂਪੁਰਸ਼ ਕਿਹਾ ਕਰਦੇ ਸੀ, ਉਹ ਕਹਿੰਦੇ ਆਪਣੇ ਗੁਰੂ ਦੀ ਜਿੰਨੀ ਹੋ ਸਕੇ ਸੋਭਾ ਕਰੋ, ਜਿੰਨੀ ਹੋ ਸਕੇ ਵਡਿਆਈ ਕਰੋ, ਪਰ ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਤੀ ਕੋਈ ਭੱਦਾ ਸ਼ਬਦ ਬੋਲਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਕੋਈ ਉਂਗਲ ਕਰਦਾ, ਤਾਂ ਫਿਰ ਸਾਧ ਸੰਗਤ ਜੀ ਉਹ ਉਂਗਲ ਵੱਢ ਦੇਣੀ ਚਾਹੀਦੀ, ਜਿਹੜਾ ਸਤਿਗੁਰਾਂ ਵੱਲ ਉਂਗਲ ਕਰੇ। ਉਹਨਾਂ ਲੋਕਾਂ ਕੋਲ ਅਣਖ ਹੀ ਹੈ ਨਹੀਂ, ਉਹਨਾਂ ਲੋਕਾਂ ਕੋਲ ਧਰਮ ਹੀ ਹੈ ਨਹੀਂ। ਉਹ ਲੋਕ ਸਾਧ ਸੰਗਤ ਜਿਹੜੇ ਆ ਮਾੜੀਆਂ ਮੋਟੀਆਂ ਗੱਲਾਂ ਤੋਂ ਡਰਦੇ, ਕਾਹਦਾ ਜੀਵਨ ਹੈ? ਜਾਣਾ ਤਾਂ ਇੱਕ ਦਿਨ ਸਾਰਿਆਂ ਨੇ ਹੀ ਹੈ, ਮਰਨੇ 'ਤੇ ਕਿਆ ਡਰਪਣਾ ਜਾਂ ਬਹਾਤ ਸੰਢੋਰਾ। ਮੇਰੇ ਨਾਲ ਤਾਂ ਕੋਈ ਬਾਡੀਗਾਰਡ ਵੀ ਨਹੀਂ ਹੁੰਦੇ, ਕੋਈ ਸਾਧ ਸੰਗਤ ਰੈਫਲ ਵਾਲੇ ਵੀ ਨਹੀਂ, ਪਰ ਜਿਹੜੀ ਮਰਜ਼ੀ ਹੈ, ਪਰ ਸੱਚ ਹੈ ਅਤੇ ਸੱਚ 'ਤੇ ਬੋਲਣਾ ਹੀ ਹੈ ਨਾ, ਅਤੇ ਆਪਣੇ ਧਰਮ ਦਾ ਪ੍ਰਚਾਰ। ਸਾਧ ਸੰਗਤ ਉਹ ਡਰ ਕੇ ਥੋੜ੍ਹਾ ਆਉਣਾ ਹੈ ਇੱਥੇ, ਤਾਂ ਮਰਨੇ 'ਤੇ ਕਿਆ ਡਰਪਣਾ ਜਾਂ ਬਹਾਤ ਸੰਢੋਰਾ। ਜਾਣਾ ਤੇ ਇੱਕ ਦਿਨ ਦੁਨੀਆ 'ਚੋਂ ਹੈ, ਪਰ ਸਤਸੰਗ ਜੀ ਗੁਰਸਿੱਖੀ ਦਾ ਪ੍ਰਚਾਰ ਕਰਨਾ ਅਤੇ ਡਟ ਕੇ ਕਰਨਾ, ਉਹ ਕਾਹਦਾ ਡਰ ਹੈ? ਸੋ ਸਤਸੰਗ ਜੀ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਂਗੂ ਕਰੇਗਾ ਉਹ ਸਿੱਖ ਕਾਹਦਾ ਹੈ? ਉਹ ਗੁਰੂ ਤੇ ਪਿਆਰੇ ਕਹਿੰਦੇ ਜਾਣ ਭਾਵੇਂ ਨਿਕਲ ਜਾਵੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਤੀ ਕੋਈ ਭੱਦਾ ਸ਼ਬਦ ਨਹੀਂ ਸੁਣ ਸਕਦੇ। ਅਤੇ ਬੇਅਦਬੀ ਕਰਨੀ ਤਾਂ ਦੂਰ ਦੀ ਗੱਲ, ਅਗਨ ਭੇਟ ਕਰ ਦੇਣਾ ਦੂਰ ਦੀ ਗੱਲ ਹੈ, ਛੱਪੜਾਂ 'ਚ ਸਤਿਗੁਰਾਂ ਨੂੰ ਸੁੱਟ ਦੇਣਾ ਤਾਂ ਦੂਰ ਦੀ ਗੱਲ ਹੈ, ਉਹ ਆਪਾਂ ਤਾਂ ਮੱਥੇ ਟੇਕਦੇ ਹਾਂ। ਜਿਹੜੇ ਗੁਰੂ ਸਾਡੇ ਆਨੰਦ ਕਾਰਜ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾ, ਉਹ ਆਨੰਦ ਕਾਰਜ ਕਿਵੇਂ ਹੋਣਗੇ? ਵਿਆਹ ਕਿਵੇਂ ਹੋਊ? ਸਾਰੇ ਤੁਸੀਂ ਗ੍ਰਿਸ਼ਤੀ ਬੈਠੇ ਹੋ, ਵਿੱਚ ਗ੍ਰਿਸ਼ਤੀ ਨੇ ਕਈ ਵਿਹੰਗਮ ਨੇ ਨਹੀਂ ਵਿਆਹੇ, ਪਰ ਕਈਆਂ ਦੇ ਵਿਆਹ ਹੋਣ ਵਾਲੇ ਹੋਣਗੇ, ਕਈ ਮੰਗੇ ਹੋਣਗੇ, ਕਈ ਵਿਆਹੇ ਹੋਏ ਨੇ, ਪਰ ਦੱਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਾਲੇ ਸੀ ਨਾ, ਜਿੱਦੇ ਲਾਵਾਂ ਹੋਈਆਂ ਸੀ ਵਿਚਾਲੇ ਹੀ ਸਨ, ਅਤੇ ਜੇ ਮਹਾਰਾਜ ਨਾ ਹੁੰਦੇ ਤੁਹਾਡਾ ਗ੍ਰਿਸ਼ਤੀ ਮਾਰਗ ਕਿਵੇਂ ਬਣਦਾ? ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਨਾ ਹੋਣ ਅਤੇ ਗ੍ਰਿਸ਼ਤੀ ਮਾਰਗ ਕਿਵੇਂ ਬਣਦਾ? ਤੁਹਾਡੇ 'ਚੋਂ ਸਾਧ ਸੰਗਤ ਇਹੋ ਜਿਹੇ ਵੀ ਹੋਣਗੇ ਜਿਨ੍ਹਾਂ ਦੇ ਆਨੰਦ ਕਾਰਜ ਮਹਾਰਾਜ ਬਿਨਾਂ ਹੋਏ ਨੇ, ਪਰ ਸਾਧ ਸੰਗਤ ਜੀ ਕੋਈ ਕੋਰਟ ਮੈਰਿਜ ਕਰਾਉਂਦਾ ਕਿਸੇ ਦੇ, ਉਹ ਅਗਨੀ ਦੇ ਆਲੇ ਦੁਆਲੇ ਫੇਰੇ ਹੁੰਦੇ ਨੇ, ਪਰ ਤੁਹਾਡੇ 'ਚੋਂ ਇਹੋ ਜਿਹੇ ਬਹੁਤ ਬੈਠੇ ਹੋਣਗੇ ਜਿਨ੍ਹਾਂ ਦੇ ਆਨੰਦ ਕਾਰਜ ਹੋਏ ਨੇ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿਚਾਲੇ ਨੇ, ਚਾਰ ਪਰਿਕਰਮਾ ਕੀਤੀਆਂ ਨੇ ਆਨੰਦ ਕਾਰਜ ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੀ ਵਿਚਾਲੇ ਤਦ ਹੀ ਹੋਏ ਨੇ ਨਾ। ਅਤੇ ਜਿੱਦਣ ਉਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ, ਕਦੀ ਆਖਿਆ ਵੀ ਚਲੋ ਅੱਜ ਸਾਨੂੰ ਰੋਟੀ ਸਵਾਦ ਨਹੀਂ ਲੱਗਦੀ, ਵੇਖ ਕੇ ਆਈਏ ਖਾਂ ਜਿੱਥੇ ਬੇਅਦਬੀ ਹੋਈ ਹੈ, ਉਹ ਜੇ ਸਾਡਾ ਗੁਰੂ ਵਿਚਾਲੇ ਨਾ ਹੁੰਦਾ ਤਾਂ ਆਨੰਦ ਕਾਰਜ ਕਿਵੇਂ ਹੁੰਦੇ? ਜਿਹਦੇ ਕਰਕੇ ਤੇਰਾ ਗ੍ਰਿਸ਼ਤ ਮਾਰਗ ਬਣਿਆ, ਜਿਹਦੇ ਕਰ ਮਿਲਣੀਆਂ ਕਰਨ ਨਾਲ ਤਾਂ ਨਹੀਂ ਨਾ ਆਨੰਦ ਕਾਰਜ ਅਤੇ ਮਹਾਰਾਜ ਦੇ ਚਰਨਾਂ 'ਤੇ ਜਾ ਕੇ ਹੋਏ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਆਨੰਦ ਕਾਰਜ ਨਹੀਂ ਨਾ ਹੋਏ। ਉਹ ਜੇ ਤੇਰਾ ਘਰ ਹੀ ਤਾਂ ਚੱਲ ਰਿਹਾ, ਤੇਰੇ ਬੱਚੇ ਹੀ ਤਾਂ ਨੇ, ਗ੍ਰਿਸ਼ਤ ਮਾਰਗ ਹੀ ਤਾਂ ਬਣਿਆ, ਕਿਉਂਕਿ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਆਲੇ ਦੁਆਲੇ ਪਰਿਕਰਮਾ ਕੀਤੀਆਂ ਨੇ, ਅਤੇ ਉਹ ਗੁਰੂ ਜੇ ਵਿਚਾਲੇ ਨਾ ਹੋਵੇ ਤਾਂ ਫਿਰ ਕਿਵੇਂ ਆਨੰਦ ਕਾਰਜ ਹੋ ਜਾਣਗੇ? ਉਹ ਜਿਹੜੇ ਗੁਰੂ ਨੇ ਤੇਰਾ ਜੀਵਨ ਬਣਾਇਆ, ਜਿਹੜੇ ਗੁਰੂ ਨੇ ਤੇਰੇ ਗ੍ਰਿਸ਼ਤੀ ਜੀਵਨ ਬਣਾਇਆ, ਜਿਹਦੇ ਕਰਕੇ ਤੇਰੇ ਬੱਚੇ ਨੇ ਪਰਿਵਾਰ, ਅਤੇ ਉਹ ਗੁਰੂ ਨੂੰ ਕੋਈ ਛੱਪੜਾਂ ਵਿੱਚ ਸੁੱਟੇ ਤਾਂ ਤੂੰ ਬੋਲੇ ਨਾ, ਤੂੰ ਤਾਂ ਚੱਪਣੀ 'ਚ ਨੱਕ ਡੋਬ ਕੇ ਮਰ ਜਾਣਾ ਚਾਹੀਦਾ। ਉਹ ਗੁਰੂ ਨੂੰ ਕੋਈ ਅੱਗ ਲਾ ਕੇ ਸਾੜ ਦੇਵੇ ਤਾਂ ਆਪਾਂ ਬੋਲੀਏ ਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਈ ਪੱਤਰਾ ਪੱਤਰਾ ਕਰ ਦੇਵੇ ਆਪਾਂ ਬੋਲੀਏ ਨਾ। ਭਾਵ ਕੀ ਹੈ ਸਤਸੰਗ ਜੀ? ਆਪਾਂ ਬਹੁਤਾ ਪਖੰਡ ਹੈ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਪਿਆਰ ਨਹੀਂ। ਜੇ ਪਿਆਰ ਹੋਵੇ ਤਾਂ ਫਿਰ ਆਵਾਜ਼ ਨਾ ਉਠਾਈਏ, ਬਸ ਕੇਵਲ ਗੱਲਾਂ ਗੱਲਾਂ ਹੀ ਨੇ ਆਪਣੇ ਕੋਲ। ਪਰ ਸਤਸੰਗ ਜੀ ਜਿਹੜਾ ਕਰੇਗਾ ਸੋ ਭਰੇਗਾ, ਆਪਾਂ ਨੂੰ ਕਿਆ ਲੱਗੇ? ਪਰ ਯਾਦ ਰੱਖਿਓ, ਜਿਹੜਾ ਬੰਦਾ ਬਾਣੀ ਔਰ ਬਾਣੇ ਦਾ ਸਤਿਕਾਰ ਨਾ ਕਰੇ, ਇੱਕ ਦਿਨ ਐਸਾ ਆ ਜਾਂਦਾ ਉਹ ਬੰਦੇ ਦਾ ਵੀ ਦੁਨੀਆ ਸਤਿਕਾਰ ਨਹੀਂ ਰਹਿੰਦਾ, ਬਿਲਕੁਲ ਨਹੀਂ ਰਹਿੰਦਾ। ਸਤਸੰਗ ਮੱਥੇ ਟੇਕਣ ਨੂੰ ਗੁਰੂ ਮੰਨਣ ਨਹੀਂ ਕਹਿੰਦੇ। ਪਿਤਾ ਜੀ ਪਿਤਾ ਜੀ ਪਿਤਾ ਜੀ ਪਿਤਾ ਜੀ ਕਰੀ ਜਾਓ ਅਤੇ ਹੋਵੇ ਸਾਡਾ ਪਿਤਾ, ਅਤੇ ਉਂਝੋ ਨੂੰ ਅਸੀਂ ਮੱਥਾ ਵੀ ਟੇਕੀਏ ਅਤੇ ਉਹ ਬਾਪੂ ਨੂੰ ਕੋਈ ਘੜੀਸੀ ਪਿਰੇ, ਕੋਈ ਕਹੇ ਮੈਂ ਛੱਪੜ 'ਚ ਗੋਤੇ ਦੇਣੇ ਤਾਂ ਆਪਾਂ ਬਰਦਾਸ਼ਤ ਕਰ ਲਾਂਗੇ, ਕੋਈ ਕਹੇ ਮੈਂ ਇਹਨੂੰ ਡਾਂਗਾਂ ਨਾਲ ਕੁੱਟਣਾ ਆਪਾਂ ਬਰਦਾਸ਼ਤ ਕਰ ਲਵਾਂਗੇ। ਹਾਂ ਜੇ ਤਾਂ ਨਲਾਇਕ ਪੁੱਤਰ ਹਾਂ ਫਿਰ ਤਾਂ ਉਹ ਜੇ ਕੋਈ ਲਾਣ ਆ ਜਾਏਗਾ ਆਪਾਂ ਦੋ ਆਪ ਵੀ ਜੜ ਦਿਆਂਗੇ, ਜੇ ਤਾਂ ਨਲਾਇਕ ਹਾਂ। ਅਤੇ ਜੇ ਲਾਇਕ ਪੁੱਤਰ ਹੋਵਾਂਗੇ ਅਤੇ ਪਿਓ ਆਪਣੇ ਪਿਤਾ ਦੇ ਪ੍ਰਤੀ ਕੋਈ ਮਾੜੀ ਮੋਟੀ ਗੱਲ ਵੀ ਸਹਾਰ ਨਹੀਂ ਸਕਾਂਗੇ। ਅਤੇ ਭਾਵ ਕੀ ਹੈ? ਆਪਣੇ ਕੋਲ ਸਿੱਖੀ ਦਿਖਾਵੇ ਦੀ, ਆਪਣੇ ਕੋਲ ਪਿਆਰ ਨਹੀਂ। ਜੇ ਪਿਆਰ ਹੋਵੇ ਨਾ ਤਾਂ ਫਿਰ ਨਹੀਂ, ਪਰ ਗੱਲਾਂ ਹੀ ਨੇ। ਪਰ ਆਪਾਂ ਧਾਰਨਾ ਪੜ੍ਹ ਰਹੇ ਸੀ ਨਾ, ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪਿਆਰੇ ਨਾਲ ਨਹੀਂ ਪਹੁੰਚਿਆ ਜਾਣਾ ਦੇਸ਼ ਪਿਆਰੇ ਦੇਸ਼ ਪਿਆਰੇ ਕੈਸੇ ਬਾਤਨ ਸਿਉਂ ਜਾਈਏ ਪਿਆਰਿਓ, ਗੱਲਾਂ ਨਾਲ ਗੱਲ ਨਹੀਂ ਬਣਨੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਮੱਥਾ ਟੇਕਣਾ, ਸਤਿਕਾਰ ਕਰਨਾ, ਪਰ ਜੇ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰੇ ਨਾ, ਉਹਦਾ ਜਵਾਬ ਦਿਓ। ਅੱਜ ਬੜੇ ਪਿਆਰ ਨਾਲ ਸੁਣ ਲਈਦਾ, ਕੱਲ੍ਹ ਵੀ ਮੈਂ ਬੇਨਤੀ ਕੀਤੀ ਸੀ, ਮੈਨੂੰ ਕਹਿੰਦੇ ਜੀ ਬਸ ਮੈਂ ਫਲਾਣੇ ਥਾਂ 'ਤੇ ਜਾਣਾ, ਇੱਕੋ ਹੀ ਗੱਲ ਹੈ, ਇੱਥੇ ਆ ਜਾਓ ਭਾਵੇਂ ਉੱਥੇ ਚੱਲ ਜਾਓ, ਇੱਕੋ ਗੱਲ ਕਿਵੇਂ ਹੈ? ਇੱਕੋ ਗੱਲ ਕਿਵੇਂ ਬਣਾ ਦਿਓਗੇ? ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੁੱਖਾਂ ਸੁੱਖਾਂ ਵਿੱਚ ਆਉਂਦੇ ਨੇ, ਉਹ ਗੁਰੂ ਨਾਲ ਰਲਾਈ ਜਾਂਦੇ ਹੋ, ਤੁਹਾਡਾ ਗੁਰੂ ਕਿੱਥੇ ਆਉਂਦਾ ਦੁੱਖਾਂ ਸੁੱਖਾਂ ਵਿੱਚ? ਨਾ ਜੰਮਿਆਂ 'ਤੇ ਆਉਣਾ, ਨਾ ਉਹਨੇ ਮਰਿਆਂ 'ਤੇ ਆਉਣਾ, ਅਤੇ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਰਲਾ ਦਿਆਂਗੇ ਆਪਾਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਤਾਂ ਗੁਰੂਆਂ ਦੇ ਗੁਰੂ ਨੇ, ਸਾਧ ਸੰਗਤ ਜਿਹੜੇ ਸਾਡੇ ਦੁੱਖਾਂ ਵਿੱਚ ਵੀ ਆਉਣਗੇ, ਜਿਹੜੇ ਸੁੱਖਾਂ ਵਿੱਚ ਵੀ ਸਾਡੇ ਘਰ ਚਰਨ ਪਾਉਣਗੇ, ਅਤੇ ਜਿਹੜੇ ਗੁਰੂਆਂ ਦੇ ਮਗਰ ਲੱਗੇ ਫਿਰਦੇ ਹੋ ਨਾ, ਉਹ ਉੱਥੇ ਜਾਣਗੇ ਜਿੱਥੇ ਕਰੋੜਾਂ ਰੁਪਏ ਦੇ ਬੰਗਲੇ ਨੇ। ਆਪਣਾ ਆਪਾਂ ਕਿੰਨੇ ਕੁ ਅਮੀਰ ਹੈ? ਕੋਈ 20 ਇਕੱਲਿਆਂ ਵਾਲਾ ਹੋਊ, 50 ਵਾਲਾ, 100 ਵਾਲਾ, ਇਦੂ ਵੱਧ ਕਿਹਦੇ ਕੋਲ ਜ਼ਮੀਨਾਂ ਨੇ ਅੱਜ ਕੱਲ੍ਹ ਦੇ ਸਮੇਂ ਵਿੱਚ? ਕੋਈ 500 ਕਿੱਲੇ ਵਾਲਾ ਵੀ ਹੋਊ? ਪਰ ਅੱਜ ਇੰਨੀ ਅਮੀਰੀ ਨਹੀਂ, ਉਹ ਕੋਈ ਦਿਹਾੜੀ ਕਰਨ ਵਾਲਾ, ਕੋਈ ਮਜ਼ਦੂਰੀ ਕਰਨ ਵਾਲਾ, ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਕੱਖਾਂ ਦੀ ਛੱਪਰੀ ਵਿੱਚ ਵੀ ਆ ਜਾਣਗੇ। ਪਰ ਜਿਨ੍ਹਾਂ ਦੇ ਮਗਰ ਲੱਗਿਆ ਫਿਰਦਾ, ਉਹ ਤਾਂ 100 ਕਿੱਲੇ ਵਾਲਾ ਵੀ ਉਹਨਾਂ ਦੇ ਸਾਹਮਣੇ ਗਰੀਬ ਹੀ ਹੈ। ਕਰੋੜਾਂ ਰੁਪਏ ਵਾਲਿਆਂ ਦੇ ਘਰਾਂ 'ਚ ਤਾਂ ਜਾਣਗੇ, ਸਾਡੇ ਗਰੀਬਾਂ ਦੇ ਘਰਾਂ 'ਚ ਨਹੀਂ ਆਉਂਦੇ, ਅਤੇ ਮਹਾਰਾਜ ਦੇ ਨਾਲ ਕਿੱਥੋਂ ਰਲਾ ਦੇਵਾਂਗੇ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਂ ਉਹਦੀ ਇੱਕੋ ਗੱਲ ਕਿਵੇਂ ਹੋ ਗਈ? ਸਾਧ ਸੰਗਤ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਬਰਕਰਾਰ ਰੱਖਣਾ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ 'ਚ ਟੇਕਣਾ ਮੱਥਾ, ਅਤੇ ਜਿਹੜਾ ਕੋਈ ਸਤਿਗੁਰਾਂ ਦੀ ਬੇਅਦਬੀ ਕਰੇ, ਫਿਰ ਡਟ ਕੇ ਆਵਾਜ਼ ਉਠਾਇਆ ਕਰ। ਸੋ ਜੋ ਵਿਚਾਰ ਚੱਲ ਰਹੀ ਸੀ ਉੱਧਰ ਧਿਆਨ ਜੋੜੀਏ। ਆਇਆ ਪੀਰ ਬੁੱਧੂ ਸ਼ਾਹ ਘਰ ਆਇਆ ਵਾਪਸ, ਤਿੰਨ ਸੀਰਾਂ ਕਹਿਣ ਲੱਗੀ, ਪੀਰ ਜੀ ਤੁਹਾਨੂੰ ਰੋਕਿਆ ਸੀ ਨਾ ਜਾਓ, ਕਿਹੜਾ ਮੇਰੀ ਮੰਨੀ ਤੁਸੀਂ? ਤੁਹਾਨੂੰ ਮੈਂ ਕਿਹਾ ਸੀ ਵੀ ਨਾ ਜਾਓ, ਤੁਸੀਂ ਮੇਰੀ ਇੱਕ ਨਹੀਂ ਮੰਨੀ। ਕਹਿਣ ਲੱਗੀ, ਖੱਟ ਕੇ ਕੀ ਲਿਆਏ ਹੋ? ਦੋ ਮੇਰੇ ਪੁੱਤਰ ਸ਼ਹੀਦ ਹੋ ਗਏ, ਦੋ ਮੇਰੇ ਦਿਓਰ ਸ਼ਹੀਦ ਹੋ ਗਏ, ਭਾਵ ਤੁਹਾਡੇ ਭਰਾ, ਦੱਸੋ ਮੈਨੂੰ ਕੀ ਖੱਟਿਆ? ਅਤੇ ਪੀਰ ਬੁੱਧੂ ਸ਼ਾਹ ਨੇ ਕੇਸਾਂ 'ਚੋਂ ਕੰਘਾ, ਉਹ ਜੇਬ 'ਚੋਂ ਕੰਘਾ ਕੱਢ ਲਿਆ, ਵਿੱਚ ਸਤਿਗੁਰਾਂ ਦੇ ਕੇਸ। ਕਹਿਣ ਲੱਗਾ, ਨਸੀਰਾਂ ਆ ਵੇਖ, ਮੈਂ ਸਤਿਗੁਰਾਂ ਦਾ ਕੰਘਾ ਲਿਆ। ਕਹਿੰਦੇ, ਲੱਕੜੀ ਦਾ ਕੰਘਾ ਜਿੱਥੋਂ ਮਰਜ਼ੀ ਲੈ ਲਓ, ਇਹ ਕਿਹੜਾ ਵੱਡੀ ਗੱਲ ਹੈ, ਜਿੱਥੋਂ ਮਰਜ਼ੀ ਲੈ ਲਓ ਕੰਘਾ। ਅਤੇ ਉਸ ਸਮੇਂ ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਨਸੀਰਾਂ ਆਹ ਜਿਹੜਾ ਕੰਘਾ ਹੈ ਨਾ, ਇਹ ਕੰਘੇ ਦੀ ਕੀਮਤ ਨਹੀਂ ਚੁਕਾਈ ਜਾ ਸਕਦੀ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਰੀਰ ਨੂੰ ਲੱਗਿਆ ਕੰਘਾ ਹੈ, ਉਹ ਨਾ ਹੀ ਮੰਨੇ। ਕਹਿਣ ਲੱਗੀ, ਕਿਹੜਾ ਵੱਡੀ ਗੱਲ ਹੈ, ਉਹ ਮੇਰੇ ਦੋ ਪੁੱਤਰ, ਮੇਰੇ ਦੋ ਦਿਓਰ, ਭਾਵ ਤੁਹਾਡੇ ਦੋ ਭਰਾ ਸ਼ਹੀਦ ਕਰਵਾ ਕੇ ਖੱਟਿਆ ਕੀ? ਤੁਹਾਨੂੰ ਗੁਰੂ ਨੇ ਕੀ ਦਿੱਤਾ? ਅਤੇ ਫਿਰ ਉਸ ਸਮੇਂ ਪੀਰ ਬੁੱਧੂ ਸ਼ਾਹ ਨੇ ਸਾਧ ਸੰਗਤ, ਉਹ ਜਿਹੜੇ ਕੱਪੜੇ ਵਿੱਚ ਬੰਨੀ ਸੀ ਨਾ ਚਰਨ ਧੂੜ, ਸਤਿਗੁਰਾਂ ਦੀ ਚਰਨ ਧੂੜ, ਉਹ ਕੱਢ ਲਈ। ਅਤੇ ਚਰਨ ਧੂੜ ਕੱਢ ਕੇ ਤਨ ਉਹ ਪੀਰ ਬੁੱਧੂ ਸ਼ਾਹ ਨੇ ਨਸੀਰਾਂ ਦੇ ਸਾਹਮਣੇ ਕੀਤੀ। ਕਹਿਣ ਲੱਗੇ, ਮਿੱਟੀ ਮਿੱਟੀ ਕੀ ਕਰਨੀ ਸੀ ਤੁਸੀਂ? ਮਿੱਟੀ ਕਾਹਦੇ ਵਾਸਤੇ ਲਿਆਏ ਹੋ? ਉਸ ਸਮੇਂ ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਨਸੀਰਾਂ ਇਹ ਮਿੱਟੀ ਨਹੀਂ, ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਚਰਨ ਧੂੜ ਹੈ, ਮਿੱਟੀ ਨਹੀਂ, ਇਹ ਤਾਂ ਚਰਨ ਧੂੜ ਹੈ। ਅਤੇ ਕਹਿਣ ਲੱਗੀ, ਮਿੱਟੂ ਹੀ ਹੈ। ਕਹਿਣ ਲੱਗੇ, ਤੈਨੂੰ ਨਹੀਂ ਪਤਾ, ਥੋੜ੍ਹੀ ਜਿਹੀ ਲੈ ਕੇ ਨਾ ਹੱਥ 'ਤੇ ਪਾ ਕੇ ਪੀਰ ਬੁੱਧੂ ਸ਼ਾਹ ਨੇ ਨਸੀਰਾਂ ਦੇ ਮੱਥੇ ਦੇ ਉੱਪਰ ਮਲ ਦਿੱਤੀ, ਮੱਥੇ ਨੂੰ ਲਾ ਦਿੱਤੀ। ਬਸ ਉਹੀ ਵਿਚਾਰ ਚੱਲ ਰਹੀ ਸੀ ਨਾ ਵੀ ਮੱਥਾ ਟੇਕੋ, ਨਮਸਕਾਰ ਮੱਥਾ ਲਾ ਕੇ ਕਰੋ ਮਹਾਰਾਜ ਦੇ ਚਰਨਾਂ 'ਚ। ਜੇ ਸਿਰ ਲਾ ਦਿੱਤਾ, ਮੱਥਾ ਲਾ ਦਿੱਤਾ, ਸੰਗਤਾਂ ਦੀ ਇੱਥੇ ਚਰਨ ਧੂੜ ਪਈ ਹੁੰਦੀ ਹੈ, ਉਹ ਚਰਨ ਧੂੜ ਸਾਡੇ ਮੱਥੇ ਨਾਲ ਲੱਗੇਗੀ, ਅਤੇ ਮੱਥੇ ਨਾਲ ਚਰਨ ਧੂੜ ਲੱਗ ਗਈ ਅਤੇ ਮਾੜੇ ਲੇਖ ਪੁੱਠੇ ਲੇਖ ਜਿਹੜੇ ਨੇ ਸਿੱਧੇ ਹੋ ਜਾਣੇ ਨੇ, ਹੋ ਜਾਣੀ ਆ ਕਿਰਪਾ। ਉਹ ਸਾਧ ਸੰਗਤ, ਧੂੜ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚਰਨ ਧੂੜ, ਅਤੇ ਨਸੀਰਾਂ ਦੇ ਮੱਥੇ ਨੂੰ ਲਾਈ। ਬਸ ਉਸੇ ਸਮੇਂ ਧਿਆਨ ਜੁੜ ਗਿਆ, ਮਨ ਜੁੜ ਗਿਆ। ਕਹਿਣ ਲੱਗੀ, ਪੀਰ ਜੀ ਮੈਨੂੰ ਕੋਈ ਦੁੱਖ ਨਹੀਂ ਮੇਰੇ ਪੁੱਤਰ ਮਰਿਆਂ ਦਾ।
ਸਤਿ ਸ੍ਰੀ ਅਕਾਲ।
ਉਹ ਮੈਨੂੰ ਕੋਈ ਦੁੱਖ ਨਹੀਂ ਮੇਰੇ ਪੁੱਤਰ ਮਰਿਆਂ ਦਾ। ਕਹਿੰਦੇ, ਕਿਉਂ ਦੁੱਖ ਨਹੀਂ? ਨਸੀਰਾਂ, ਕਿਉਂ ਦੁੱਖ ਨਹੀਂ? ਕਿਉਂਕਿ ਕਹਿੰਦੀ, ਹੁਣ ਮੈਨੂੰ ਦੁੱਖ ਨਹੀਂ ਕਿਉਂਕਿ ਮੈਨੂੰ ਪਤਾ ਲੱਗ ਗਿਆ ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ। ਅਤੇ ਸ਼ਹੀਦ ਹੋਇਆਂ ਦਾ ਦੁੱਖ ਨਹੀਂ ਹੁੰਦਾ, ਦੁੱਖ ਉਹਨਾਂ ਨੂੰ ਨਾ ਜਿਹੜੇ ਮਰ ਜਾਣ, ਪਰ ਜਿਹੜੇ ਕੌਮ ਵਾਸਤੇ ਸ਼ਹੀਦ ਹੋ ਜਾਣ ਉਹ ਤਾਂ ਜਿਉਂਦੇ ਨੇ। ਜਿਨ੍ਹਾਂ ਨੇ ਜਿੰਦ ਗੁਰੂ ਦੇ ਲੇਖੇ ਲਾ ਦਿੱਤੀ ਉਹ ਤਾਂ ਸਦਾ ਜਿਉਂਦੇ ਨੇ, ਉਹ ਮਰਦੇ ਨੇ ਕਿਤੇ? ਉਹ ਨਹੀਂ ਮਰਦੇ, ਮਰਦੀ ਤਾਂ ਦੁਨੀਆ ਹੈ, ਪਰ ਮਰਨਾ ਨਹੀਂ ਆਇਆ ਕਿਸੇ ਨੂੰ, ਮਰਨਾ ਨਹੀਂ ਆਉਂਦਾ ਕਿਸੇ ਨੂੰ, ਪਰ ਰੱਬ ਦੇ ਪਿਆਰੇ ਮਰਦੇ ਨੇ ਆਪਣੀ ਜਿੰਦ ਗੁਰੂ ਦੀ ਲੇਖੇ ਲਾ ਕੇ। ਉਹ ਤੇ ਇੱਕੋ ਹੀ ਗੱਲ ਕਹਿੰਦੇ ਨੇ, ਬਾਜਾਂ ਵਾਲੇ ਦੀ ਬੁੱਗਲ ਵਿੱਚ ਜਾਣਾ, ਧਰਮ ਉੱਤੋਂ ਜਿੰਦ ਵਾਰ ਕੇ ਵਾਲੇ ਦੀ ਬੁੱਗਲ ਵਿੱਚ ਜਾਣਾ। ਧਰਮ ਉੱਤੋਂ ਜਿੰਦ ਵਾਰ ਕੇ
ਉਹ ਪਾਟਾ ਵਾਲੇ ਦੀ ਬੁਕਲ ਵਿੱਚ ਜਾਣਾ
ਧਰਮ
ਉੱਤੋਂ ਜਿੰਦ ਵਾਰ ਕੇ
ਪਾਟਾ ਵਾਲੇ ਦੀ
ਬੁਕਲ ਵਿੱਚ ਜਾਣਾ ਧਰਮ ਉੱਤੋਂ ਜਿੰਦ ਵਾਰ
ਕੇ ਧਰਮ ਉੱਤੋਂ ਜਿੰਦ ਵਾਰ ਕੇ ਬਾਜਾਂ ਵਾਲੇ ਦੀ ਕਲਗੀਆਂ ਵਾਲੇ ਦੀ ਬੁੱਕਲ ਵਿੱਚ ਜਾਣਾ ਬੁੱਕਲ ਵਿੱਚ ਜਾਣਾ ਧਰਮ ਉੱਤੋਂ ਜਿੰਦ ਵਾਰ ਕੇ ਵਾਲੇ ਦੀ ਜਾਣਾ ਬਈ ਧਰਮ ਉੱਤੋਂ ਜਿੰਦ ਵਾਰ ਕੇ ਧਰਮ ਉੱਤੋਂ ਜਿੰਦ ਵਾਰ ਕੇ ਬਾਜਾਂ ਵਾਲੇ ਦੀ ਪਿਆਰੇ ਜੀ ਧਰਮ ਉੱਤੋਂ ਜਿੰਦ ਵਾਰ ਕੇ ਪਿਆਰੇ ਧਰਮ ਉੱਤੋਂ ਜਿੰਦ ਵਾਰ ਕੇ ਬਈ
ਪਿਆਰੇ ਜੀ ਧਰਮ ਉੱਤੋਂ ਜਿੰਦ ਵਾਰ ਕੇ
ਮੇਰੇ ਪਿਆਰੇ ਸਾਰੇ ਪੜੋ ਧਰਮ ਉੱਤੋਂ ਬਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ
ਧਰਮ ਉੱਤੋਂ ਜਿੰਦ ਵਾਰ ਕੇ
ਬਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ
ਧਰਮ ਉੱਤੋਂ ਜਿੰਦ ਵਾਰ ਕੇ ਬਾਜਾਂ ਵਾਲੇ ਦੀ ਬੁੱਕਲ ਵਿੱਚ ਜਾਣਾ
ਗੋਦ ਵਿੱਚ ਜਾਣਾ। ਕਹਿੰਦੇ ਮੈਨੂੰ ਦੁੱਖ ਨਹੀਂ ਨਸੀਰਾਂ ਕਹਿਣ ਲੱਗੀ, ਕਿਉਂ ਦੁੱਖ ਨਹੀਂ? ਕਿਉਂਕਿ ਮੈਨੂੰ ਪਤਾ ਲੱਗ ਗਿਆ ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ। ਤੇ ਮੈਂ ਅੱਗੇ ਵੀ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਦਾ ਰਹਿੰਦਾ। ਸੰਤ ਜਰਨੈਲ ਸਿੰਘ ਹੋਣਾ ਨੂੰ ਆ ਕੇ ਕਹਿੰਦੇ, ਸੰਤ ਜੀ ਤੁਹਾਡੇ ਭਰਾ ਨੂੰ ਮਾਰਨ ਦੀਆਂ ਵਿਉਂਤਾਂ ਬਣ ਰਹੀਆਂ ਨੇ, ਸ਼ਹੀਦ ਕਰਨ ਦੀਆਂ। ਤੇ ਮਹਾਂਪੁਰਸ਼ ਪਤਾ ਕਿਆ ਕਹਿੰਦੇ? ਉਹ ਕਹਿੰਦੇ, ਜਿੱਦਣ ਸੁਨੇਹਾ ਆਏਗਾ ਤੁਹਾਡਾ ਭਰਾ ਮਰ ਗਿਆ, ਮੈਨੂੰ ਦੁੱਖ ਹੋਏਗਾ, ਦੁੱਖ ਹੋਏਗਾ। ਜਦੋਂ ਆ ਕੇ ਕਹਿਣਗੇ ਤੁਹਾਡਾ ਭਰਾ ਮਰ ਗਿਆ, ਸੰਤ ਜਰਨੈਲ ਸਿੰਘ ਹੋਣੀ ਕਹਿੰਦੇ, ਫਿਰ ਤੇ ਹੋਏਗਾ ਦੁੱਖ। ਤੇ ਜੇ ਆ ਕੇ ਕਹਿਣਗੇ ਤੁਹਾਡਾ ਭਰਾ ਸ਼ਹੀਦ ਕਰ ਦਿੱਤਾ, ਕਹਿੰਦੇ ਫਿਰ ਮੈਂ ਪੰਜ ਜਕਾਰੇ ਗਜਾਵਾਂਗਾ। ਪੰਜ ਸੰਤ ਬਾਬਾ ਜਰਨੈਲ ਸਿੰਘ ਹੋਣਾ ਨੇ ਆਖਿਆ। ਉਹ ਕਹਿਣ ਲੱਗੇ, ਧਰਮ ਤੋਂ ਜੇ ਮੇਰਾ ਭਰਾ ਜਾਨ ਵਾਰ ਗਿਆ, ਕਹਿੰਦੇ ਫਿਰ ਤੇ ਖੁਸ਼ੀ ਹੈ, ਤੇ ਜੇ ਉਂਝ ਮਰ ਗਿਆ ਫਿਰ ਦੁੱਖ ਹੈ। ਪਰ ਜਿਹੜੇ ਕੌਮ ਵਾਸਤੇ ਸ਼ਹੀਦੀਆਂ ਪ੍ਰਾਪਤ ਕਰ ਜਾਂਦੇ ਨੇ, ਉਹਨਾਂ ਨੂੰ ਸਾਰੀ ਦੁਨੀਆ, ਉਹਨਾਂ ਨੂੰ ਸਾਰਾ ਜੱਗ ਪੂਜਦਾ। ਅਤੇ ਨਸੀਰਾਂ ਉਸ ਸਮੇਂ ਜਦੋਂ ਸਤਿਗੁਰਾਂ ਦੀ ਚਰਨ ਧੂੜ ਲਾਈ ਮੱਥੇ ਦੇ ਨਾਲ, ਭਾਗ ਖੁੱਲ੍ਹ ਗਏ, ਕਰਮ ਖੁੱਲ੍ਹ ਗਏ, ਕਹਿਣ ਲੱਗੀ, ਪੀਰ ਜੀ ਜਿਹੜੇ ਗੁਰੂ ਦੀ ਚਰਨ ਧੂੜ ਵਿੱਚ ਇੰਨੀ ਤਾਕਤ ਹੈ, ਗੁਰੂ ਦੇ ਦਰਸ਼ਨਾਂ ਵਿੱਚ ਕਿੰਨੀ ਕੁ ਤਾਕਤ ਹੋਊ, ਅਤੇ ਮੇਰੇ 'ਤੇ ਵੀ ਕਿਰਪਾ ਕਰੋ, ਦੀਦਾਰ ਕਰਾ ਦਿਓ, ਮੈਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਦਰਸ਼ਨ ਕਰਵਾ ਦਿਓ। ਉਸ ਸਮੇਂ ਪੀਰ ਬੁੱਧੂ ਸ਼ਾਹ ਨਸੀਰਾਂ ਨੂੰ ਨਾਲ ਲੈ ਕੇ ਆਨੰਦਪੁਰ ਸਾਹਿਬ ਗਿਆ। ਜਦੋਂ ਨਸੀਰਾਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੀਤੇ ਦਰਸ਼ਨ, ਦਰਸ਼ਨ ਕਰੀ ਜਾਂਦੀ, ਉਹ ਪਤਾ ਤਾਂ ਹੋਣ ਲੱਗਾ। ਇੱਕ ਸੁਣੀ ਸੁਣਾਈ ਗੱਲ ਹੁੰਦੀ, ਇੱਕ ਅੱਖਾਂ ਨਾਲ ਵੇਖੀ, ਪਤਾ ਉਦੋਂ ਲੱਗਦਾ ਜਦੋਂ ਅੱਖਾਂ ਨਾਲ ਵੇਖੋਗੇ। ਸਾਧ ਸੰਗਤ ਜੀ, ਰਸ ਬਾਣੀ ਦਾ ਉਦੋਂ ਆਉਣਾ ਜਦੋਂ ਆਪ ਮਨ ਲਾ ਕੇ ਪੜ੍ਹਾਂਗੇ, ਅਤੇ ਅੱਜ ਸੁਣਿਆ ਸੀ, ਪਰ ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ
ਡੀਠ
ਵਿਛੜਿਆ ਮੇਲੇ ਪ੍ਰਭੂ ਹਰ ਦਰਗਹਿ ਕਾ
ਬਸੀਠ।
ਅੱਜ ਦਰਸ਼ਨ ਕੀਤੇ, ਬੜੇ ਸੰਸੇ ਸੀ ਮਨ ਵਿੱਚ, ਬੜੇ ਸੰਸੇ ਸੀ, ਪਰ ਦਰਸ਼ਨ ਕਰਨ ਦੀ ਦੇਰ ਸੀ। ਪਿਆਰੇ ਜੀ
ਵਾਹਿਗੁਰੂ,
ਸੰਸਾ ਮੇਰਾ ਦੂਰ ਹੋ ਗਿਆ। दर्शन वो दर्शन होए ते मन दा संसार दूर हो गया। नसीरा ने गुरु गोबिंद सिंह महाराज दे दीदार कीते, ऐसा दर्शन होए उस दिन तो सतगुरां दी मूर्त अपने हिरदे दे विच वसा ली। हर समय गुरु गोबिंद सिंह नूं याद करिया करे। पहला तो कहिंदी सी मेरे पुत्र मरे ने, मैनूं दुख है। हुण कहिंदी मैनूं चाह क्योंकि मेरे पुत्र शहीद हो गए। तो जिहड़ी माँ का पुत्र शहीद हो जाए वह माँ नूं धन आखिया बाणी ने। तो साध संगत जी वह बाणी ने भी तीन धन जने दी माओ आए सफल से, जननी जने तो भगत जन, कह दाता कह सूर नहीं तो जननी बांझ रहो काहे गवावे नूर। सो नसीरा नूं ऐसा रंग चढ़ गया नाम का, ध्यान दिओ भाई जरा ध्यान जोड़ के रखना। महाराज के चरणों में पंज प्यारा ने भी आना है, पर साध संगत जी संगतां जिहड़ियां फुल भी फड़दियां उन्होंने चरणों च भी बेनती है भी फुल वह फड़िया करो जिन्हां दे हाथ सुचे होंदे ने। गुरु ग्रंथ साहिब महाराज जदों फुल पाउंदे हो ना सुचे हाथ होने बहुत जरूरी है। कई बारी झूठे हाथ होंदे ने, पैरां नूं लगे होंदे ने, उही हाथ आपां फुल फड़ लैंदे आ। जदों महाराज जांदे ने उदों आपां फुल पाउंदे आ, उह बेअदबी है सतगुरां दी, क्योंकि हाथ सुचे चाहीदे ने। जां ते हाथ रखो ही सुचे भी सा पता इह भी लुको के रखो हाथ भी, हाथ किसी पासे होर ना लग जाए, पैर नूं ना हाथ लग जाए, मूँह नूं ना लग जाए, तो जां फिर हाथ धो के आया करो। जिन्हां ने बहुत ही फुल सुटण दा जिन्हां नूं शौक है ना, हाथ धो के आओ पहलां बाहरों तो फिर आ के फुल फड़ो, पहलां ही सुचे रख के बैठिया करो। बाकी बेनती है थोड़ा जिहा समां ध्यान जोड़ के रखो, मन जोड़ो तां ही आनंद आवेगा। सो साध संगत जी नसीरा नूं भी बड़ा चाह है, मेरे पुत्र शहीद हो गए, पीर बुद्धू शाह नूं भी बड़ा चाह, ਤਿੰਨ ਸੀਰਾਂ ਦਾ ਇੱਕ ਭਰਾ ਸੀ ਜਿਹਦਾ ਨਾਮ ਸੀ ਸੈਦ ਖਾਂ ਜਰਨੈਲ। ਸੈਦ ਖਾਂ ਜਰਨੈਲ ਸੀ ਉਹਦਾ ਨਾਮ। ਅਤੇ ਸਾਧ ਸੰਗਤ ਜੀ, ਕਹਿਲੂਰ ਦੇ ਵਿੱਚ ਰਾਜਿਆਂ ਦੀ ਮੀਟਿੰਗ ਹੋਈ। ਮੀਟਿੰਗ ਦੇ ਵਿੱਚ ਕਿਸੇ ਸੂਹੀਏ ਨੇ ਜਾ ਕੇ ਖਬਰ ਦਿੱਤੀ, ਉਹ ਕਹਿਣ ਲੱਗਾ ਤੁਸੀਂ ਸਾਰੇ ਜਣੇ ਇੱਥੇ ਬੈਠੇ ਹੋ, ਉੱਧਰ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਬਹੁਤ ਚੜ੍ਹਾਈ ਹੋ ਰਹੀ ਹੈ, ਕਿਉਂਕਿ ਜੇ ਕਿਸੇ ਦੀ ਬਹੁਤੀ ਚੜ੍ਹਾਈ ਹੋ ਜਾਵੇ ਨਾਲਦਿਆਂ ਨੂੰ ਈਰਖਾ ਹੋਈ ਜਾਂਦੀ, ਕੋਈ ਦੁਨੀਆਂ 'ਚ ਸੋਭਾ ਵਾਜੇ ਈਰਖਾ ਹੋਈ ਜਾਂਦੀ ਹੈ, ਫਿਰ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦੇ ਨੇ। ਅਤੇ ਸਾਧ ਸੰਗਤ ਉਹ ਸਾਰੇ ਰਾਜੇ ਇਕੱਠੇ ਹੋਏ ਬੈਠੇ ਸੀ, ਅੱਜ ਇੱਕ ਸੂਹੀਆ ਗਿਆ ਅਤੇ ਸੂਹੀਏ ਨੇ ਜਾ ਕੇ ਖਬਰ ਦਿੱਤੀ, ਉਹ ਕਹਿੰਦਾ ਇੱਥੇ ਬੈਠੇ ਹੋ ਕੋਈ ਤਾਸ਼ ਖੇਡਦਾ, ਉਹ ਤਾਸ਼ ਖੇਡਦਾ, ਕੋਈ ਇੱਥੇ ਜੂਆ ਖੇਡਦਾ, ਉਹ ਆਹ ਕਾਹਦੀਆਂ ਖੇਡਾਂ ਖੇਡਦੇ ਹੋ ਤੁਸੀਂ, ਉਹ ਉੱਧਰ ਵੇਖੋ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਬਣਾ ਲਿਆ, ਉੱਥੇ ਬੜੀਆਂ ਫੌਜਾਂ ਆ ਗਈਆਂ, ਜਾਓ ਜਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਵੇਂ ਨਾ ਕਿਵੇਂ ਗ੍ਰਿਫਤਾਰ ਕਰ ਲਓ, ਕਿਵੇਂ ਨਾ ਕਿਵੇਂ ਖਤਮ ਕਰ ਦਿਓ, ਨਹੀਂ ਤਾਂ ਗੁਰੂ ਗੋਬਿੰਦ ਸਿੰਘ ਨੇ ਇੱਕ ਦਿਨ ਦੁਨੀਆਂ ਦਾ ਬਾਦਸ਼ਾਹ ਬਣ ਜਾਣਾ। ਮੀਟਿੰਗ ਦੇ ਵਿੱਚ ਕਿਸੇ ਬੰਦੇ ਨੇ ਖਬਰ ਦੇ ਦਿੱਤੀ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ, ਅੱਜ ਅਨੰਦਪੁਰ ਸਾਹਿਬ ਬਣ ਗਿਆ, ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ।
ਉੱਥੇ ਗੱਤਕਾ ਖੇਡਣ ਸੂਰ ਮੇ ਹੱਥ ਫੜ ਕੇ ਖੰਡੇ, ਗੱਤਕਾ ਖੇਡਣ ਸੂਰ ਮੇ ਹੱਥ ਫੜ ਕੇ ਖੰਡੇ,
ਉੱਥੇ ਗੱਤਕਾ ਖੇਡਣ ਸੂਰ ਮੇ ਹੱਥ ਫੜ ਕੇ ਖੰਡੇ,
ਉੱਥੇ ਗੱਤਕਾ ਖੇਡਣ ਸੂਰ ਮੇ
ਹੱਥ ਫੜ ਕੇ ਖੰਡੇ,
ਗੱਤਕਾ ਖੇਡਣ ਸੂਰ ਮੇ ਹੱਥ ਫੜ ਕੇ ਖੰਡੇ, ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਪੈਰ ਠੰਡੇ, ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਪੈਰ ਠੰਡੇ,
ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਪੈਰ ਠੰਡੇ,
ਉੱਥੇ ਫੌਜਾਂ ਇਕੱਠੀਆਂ ਹੋ ਗਈਆਂ
ਕਿਉਂ ਪੈਰ ਠੰਡੇ,
ਉੱਥੇ ਫੌਜਾਂ ਇਕੱਠੀਆਂ ਉੱਥੇ ਫੌਜਾਂ ਇਕੱਠੀਆਂ ਹੋ ਗਈਆਂ, ਅੱਜ ਅਨੰਦਪੁਰ ਸਾਹਿਬ ਬਣ ਗਿਆ ਬਣ ਗਿਆ ਹਾਂ ਬਣ ਗਿਆ ਸਤਲੁਜ ਦੇ ਕੰਢੇ, ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ,
ਅੱਜ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਅਨੰਦਪੁਰ ਸਾਹਿਬ ਬਣ ਗਿਆ ਅਨੰਦਪੁਰ ਸਾਹਿਬ ਬਣ ਗਿਆ ਸਤਲੁਜ ਦੇ ਕੰਢੇ, ਉੱਥੇ ਗੱਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ, ਉੱਥੇ ਫੌਜਾਂ ਇਕੱਠੀਆਂ ਹੋ ਗਈਆਂ ਕਿਉਂ ਪੈਰ ਹੈ ਠੰਡੇ, ਆਵਾਜ਼ ਦਿੱਤੀ ਸਾਧ ਸੰਗਤ। ਕਹਿਲੂਰ ਦੇ ਵਿੱਚ ਰਾਜਿਆਂ ਦੀ ਹੋਈ ਮੀਟਿੰਗ, ਜਾ ਕੇ ਸੂਹੀਏ ਨੇ ਦੇ ਦਿੱਤੀ ਖਬਰ, ਅਤੇ ਉਸੇ ਸਮੇਂ ਭਰੇ ਸਾਧ ਸੰਗਤ ਇਕੱਠ ਵਿੱਚ ਭਰੀ ਸਭਾ ਵਿੱਚ ਇੱਕ ਤਲਵਾਰ ਰੱਖ ਦਿੱਤੀ ਅਤੇ ਕੀ ਆਖਿਆ, ਉਹ ਕਹਿੰਦੇ ਉਹ ਤਲਵਾਰ ਚੁੱਕੋ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵੇਗਾ, ਉੱਠੇ ਕੋਈ ਤੁਹਾਡੇ 'ਚੋਂ ਤਲਵਾਰ ਚੁੱਕ ਲਵੇ, ਉਹ ਚੁੱਕੇ ਜਿਹੜਾ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਵੇਗਾ। ਅਤੇ ਕੌਣ ਉੱਠਿਆ, ਡਰਦਾ ਕੋਈ ਉੱਠੇ ਨਾ, ਅਤੇ ਉੱਠ ਪਿਆ ਕੌਣ, ਨਸੀਰਾਂ ਦਾ ਭਰਾ ਸੈਦ ਖਾਂ ਜਰਨੈਲ।
ਤਿੰਨ ਸੀਰਾਂ 'ਤੇ ਸਤਿਗੁਰਾਂ ਦਾ ਨਾਮ ਸਵਾ ਸਵਾ ਜਪਦੀ ਹੈ। ਪੀਰ ਬੁੱਧੂ ਸ਼ਾਹ ਉਹ ਵੀ ਸਤਿਗੁਰਾਂ ਦਾ ਸ਼ਰਧਾਲੂ ਹੈ ਅਤੇ ਸਾਹ ਸਨ ਨਸੀਰਾਂ ਦਾ ਭਰਾ ਸੈਦ ਖਾਂ ਕਹਿੰਦਾ ਮੈਂ ਲਿਆਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਬੰਨ੍ਹ ਕੇ। ਕਹਿੰਦੇ ਜਿਹੜਾ ਬੰਨ੍ਹ ਕੇ ਲਿਆਊ 50,000 ਫੌਜ ਹਾਥੀ ਘੋੜੇ ਦਿੱਤੇ ਜਾਣਗੇ, ਤਲਵਾਰਾਂ ਤੇਗਾਂ ਸਭ ਕੁਝ ਮਿਲੇਗਾ। ਗੁਰੂ ਗੋਬਿੰਦ ਸਿੰਘ ਨੂੰ ਲਿਆਉਣਾ ਬੰਨ੍ਹ ਕੇ ਜਿਹੜਾ ਲਿਆਏਗਾ। ਅਤੇ 50,000 ਫੌਜ ਲੈ ਕੇ ਸੈਦ ਖਾਂ ਜਰਨੈਲ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਨੂੰ ਲਿਆਵਾਂਗਾ ਬੰਨ੍ਹ ਕੇ। ਮੂਰਖ ਸੀ ਇਹ ਨਹੀਂ ਪਤਾ ਹਰਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵ ਹੈ। ਮਹਾਰਾਜ ਕਹਿੰਦੇ ਇਕੱਲਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਹੀਂ ਕਹਿੰਦੀ, ਉਹ ਵੇਦ ਸ਼ਾਸਤਰ ਵੀ ਕੂਕਾਂ ਮਾਰ ਮਾਰ ਕੇ ਸੁਣਾਉਂਦੇ ਨੇ, ਵੇਖੀ ਕਿਤੇ ਮਾਨ ਨਾ ਕਰ ਲਈ। ਪਰ ਉਹ ਮਾਨ ਕਰ ਬੈਠਾ। ਸੈਦ ਖਾਂ ਜਰਨੈਲ ਨਸੀਰਾਂ ਦਾ ਭਰਾ ਘੋੜੇ 'ਤੇ ਚੜ੍ਹਿਆ ਜਾਂਦਾ ਅਤੇ ਮਨ ਵਿੱਚ ਸੋਚਦਾ ਥੋੜ੍ਹੇ ਦਿਨ ਹੀ ਨੇ ਗੁਰੂ ਗੋਬਿੰਦ ਸਿੰਘ ਨੂੰ ਲਿਆਵਾਂਗਾ ਬੰਨ੍ਹ ਕੇ। ਪਰ ਬਾਣੀ ਦਾ ਕੀ ਫੈਸਲਾ ਹੈ? ਉਹ ਕੂਕਾਂ ਮਾਰ ਮਾਰ ਵੇਦ ਸੁਣਾਉਂਦੇ ਨੇ, ਪਾਵੇ ਨਾ ਹੰਕਾਰ ਹਰੀ ਨੂੰ ਮਾਰ ਮਾਰ ਵੇਦ ਸੁਣਾਉਂਦੇ ਨੇ, ਪਾਵੇ ਨਾ ਹੰਕਾਰ ਹਰੀ। ਸੁਣਾਉਂਦੇ ਮਾਨ ਚੰਗਾ ਨਹੀਂ ਲੱਗਦਾ, ਪਰ ਸੈਦ ਖਾਂ ਜਰਨੈਲ ਘੋੜੇ 'ਤੇ ਚੜ੍ਹਿਆ, ਮਨ ਵਿੱਚ ਮਾਨ ਹਉਮੈ ਹੰਕਾਰ ਆ ਗਿਆ। ਉਹ ਕਹਿੰਦਾ ਮੈਂ ਲਿਆਵਾਂਗਾ ਬੰਨ੍ਹ ਕੇ ਅਤੇ ਤੁਰਿਆ ਜਾਂਦਾ ਸੀ ਸਾਧ ਸੰਗਤ ਜੀ। ਉਸ ਸਮੇਂ ਸੈਦ ਖਾਂ ਜਰਨੈਲ ਹੁਣ ਪੀਰ ਬੁੱਧੂ ਸ਼ਾਹ ਦੇ ਪਿੰਡ ਦੇ ਕੋਲੋਂ ਦੀ ਲੰਘਿਆ। ਜਦੋਂ ਸਾਧ ਸੰਗਤ ਪੀਰ ਬੁੱਧੂ ਸ਼ਾਹ ਸੰਢੋਰੇ ਦੇ ਕੋਲੋਂ ਦੀ ਲੰਘਿਆ ਨਾ ਲੰਘਣ, ਅਤੇ ਮਨ ਵਿੱਚ ਵਿਚਾਰ ਆਈ ਵੀ ਮੇਰੀ ਭੈਣ ਦੇ ਦੋ ਪੁੱਤਰ ਚੜ੍ਹਾਈ ਕਰ ਗਏ ਮੇਰੇ ਭਾਣਜੇ, ਕਿਉਂ ਨਾ ਜਾਂਦਾ ਜਾਂਦਾ ਬੈਠ ਹੀ ਆਵਾਂ। ਜਿਵੇਂ ਆਪਾਂ ਕਹਿੰਦੇ ਹਾਂ ਬੈਠ ਕੇ ਆਓ ਦੋ ਮਿੰਟ ਚੱਲੋ, ਜੇ ਕਿਸੇ ਦਾ ਕੋਈ ਚੜ੍ਹਾਈ ਕਰ ਜੇ ਜਾਈਦਾ ਨਾ ਦੁੱਖ ਸੁੱਖ ਵਿੱਚ। ਅਤੇ ਕਹਿੰਦਾ ਮੇਰੀ ਭੈਣ ਦੇ ਦੋ ਪੁੱਤਰ ਚੜ੍ਹਾਈ ਕਰ ਗਏ ਅਤੇ ਜਾਂਦਾ ਜਾਂਦਾ ਬੈਠ ਆਵਾਂ, ਅਫਸੋਸ ਕਰ ਆਵਾਂ। ਸੈਦ ਖਾਂ ਜਰਨੈਲ ਉਹ ਬਾਹਰ ਫੌਜਾਂ ਨੂੰ ਬਾਹਰ ਟਿਕਾ ਦਿੱਤਾ, ਆਪ ਚਲਿਆ ਗਿਆ ਭੈਣ ਨੂੰ ਮਿਲਣ ਵਾਸਤੇ। ਅਤੇ ਜਦੋਂ ਨਸੀਰਾਂ ਦੇ ਸਾਹਮਣੇ ਗਿਆ ਕਹਿੰਦਾ ਨਸੀਰਾਂ ਭੈਣ ਬੜਾ ਮਾੜਾ ਹੋਇਆ, ਤੇਰੇ ਦੋ ਪੁੱਤਰ ਚੜ੍ਹਾਈ ਕਰ ਗਏ, ਬੜਾ ਮਾੜਾ ਹੋਇਆ। ਅਤੇ ਉਸ ਸਮੇਂ ਨਸੀਰਾਂ ਕਹਿਣ ਲੱਗੀ ਵੀਰਾ ਮਾੜਾ ਨਹੀਂ ਹੋਇਆ ਚੰਗਾ ਹੋਇਆ। ਕਹਿਣ ਲੱਗਾ ਕਮਲੀ ਹੋ ਗਈ, ਉਹ ਦੋ ਪੁੱਤਰ ਚੜ੍ਹਾਈ ਕਰ ਗਏ ਤੇ ਚੰਗਾ ਕਾਹਦਾ ਹੋਇਆ? ਉਸ ਸਮੇਂ ਉਹ ਸੈਦ ਖਾਂ ਜਰਨੈਲ ਨੂੰ ਕਹਿਣ ਲੱਗੀ ਵੀਰਾ ਮੇਰੇ ਪੁੱਤਰ ਮਰੇ ਨਹੀਂ, ਮੇਰੇ ਪੁੱਤਰ ਸ਼ਹੀਦ ਹੋਏ ਨੇ। ਜੇ ਤਾਂ ਮਰ ਜਾਂਦੇ ਫਿਰ ਹੁੰਦਾ ਮਾੜਾ, ਪਰ ਹੁਣ ਤਾਂ ਸ਼ੁਕਰ ਹੈ ਮੇਰੇ ਪੁੱਤਰ ਗੁਰੂ ਕੇ ਲੇਖੇ ਲੱਗ ਗਏ, ਉਹ ਬੜਾ ਚੰਗਾ ਹੋਇਆ ਮੇਰੇ ਪੁੱਤਰ ਚੜ੍ਹਾਈ ਕਰ ਗਏ। ਹੁਣ ਵੇਖੋ ਕੈਸੀ ਮਾਂ ਹੋਵੇਗੀ। ਅਤੇ ਉਸ ਸਮੇਂ ਤੋਂ ਇੰਨੀ ਗੱਲ ਆਖੀ ਸੈਦ ਖਾਂ ਜਰਨੈਲ ਕਹਿਣ ਲੱਗਾ ਤੂੰ ਤਾਂ ਕਮਲੀ ਹੋ ਗਈ। ਅਤੇ ਫਿਰ ਪੀਰ ਬੁੱਧੂ ਸ਼ਾਹ ਨੂੰ ਆਖਿਆ, ਉਹਦਾ ਵੀ ਉਹੀ ਜਵਾਬ, ਉਹ ਕਹਿੰਦਾ ਐਡੇ ਪੱਕੇ ਸ਼ਰਧਾਲੂ ਬਣ ਗਏ ਗੁਰੂ ਦੇ। ਉਸ ਸਮੇਂ ਕਹਿਣ ਲੱਗੀ ਵੀਰਾ ਤੂੰ ਸਾਡੀ ਗੱਲ ਛੱਡ, ਤੂੰ ਇਹ ਦੱਸ ਵੀ ਇੰਨੇ ਹਾਥੀ
ਇੰਨੇ ਘੋੜੇ ਇੰਨੀਆਂ ਫੌਜਾਂ ਕਿੱਥੇ ਲੈ ਕੇ ਚੱਲਿਆ, ਕਿੱਥੇ ਚੜ੍ਹਾਈ ਕਰਨ ਲੱਗਾ? ਉਸ ਸਮੇਂ ਕਹਿਣ ਲੱਗਾ, ਭੈਣ ਕੋਈ ਨਹੀਂ, ਤੈਨੂੰ ਆਪੇ ਹੀ ਪਤਾ ਲੱਗ ਜੂ ਥੋੜ੍ਹੇ ਦਿਨਾਂ ਨੂੰ। ਕਹਿੰਦਾ ਨਾ ਵੀਰਾ, ਦੱਸ ਤੇ ਸਹੀ ਵੀ ਇੰਨੀ ਫੌਜ ਲੈ ਕੇ ਕਿੱਥੇ ਚੱਲਿਆ, ਕਿੱਥੇ ਧਾਵਾ ਬੋਲਣਾ? ਕਹਿਣ ਲੱਗਾ, ਭੈਣ ਮੈਂ ਬਾਜਾਂ ਵਾਲੇ ਗੁਰੂ ਨੂੰ ਬੰਨਣ ਵਾਸਤੇ ਚੱਲੇ। ਜਦੋਂ ਇੰਨੀ ਗੱਲ ਆਖੀ ਤੇ ਨਸੀਰਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾਸ ਸਵਾਸ ਨਾਮ ਜਪਦੀ ਸੀ। ਕਹਿਣ ਲੱਗੀ, ਵੀਰਾ ਤੇਰੀ ਮੱਤ 'ਤੇ ਪੜਦਾ ਪੈ ਗਿਆ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਨਣ ਵਾਲਾ ਨਾ ਅੱਜ ਤੱਕ ਜੰਮਿਆ ਅਤੇ ਨਾ ਕੋਈ ਜੰਮਣਾ ਹੈ। ਕੌਣ ਹੈ? ਕਹਿੰਦੇ ਮੈਂ ਤੇ ਲਿਆਊਂਗਾ ਬੰਨ ਕੇ। ਵੀਰਾ ਤੈਨੂੰ ਭੁਲੇਖਾ ਪੈ ਗਿਆ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਬੰਨੇਗਾ? ਕਹਿੰਦਾ ਹਾਂ ਬੰਨਾਂਗਾ। ਕਹਿੰਦੇ ਬੰਨੇਗਾ ਜ਼ਰੂਰ। ਨਸੀਰਾਂ ਕਹਿਣ ਲੱਗੀ, ਵੀਰਾ ਬੰਨੇਗਾ ਤੇ ਤੂੰ ਜ਼ਰੂਰ, ਪਰ ਤੂੰ ਬਾਜਾਂ ਵਾਲੇ ਨੂੰ ਨਹੀਂ ਬੰਨੇਗਾ, ਬਾਜਾਂ ਵਾਲੇ ਗੁਰੂ ਦੇ ਅੱਗੇ ਜਾ ਕੇ ਆਪਣੇ ਹੱਥ ਬੰਨੇਗਾ। ਤੈਨੂੰ ਹੱਥ ਬੰਨਣੇ ਪੈਣੇ ਨੇ। ਉਹ ਜਦੋਂ ਮਾਰ ਦੇ ਸਾਹਮਣੇ ਚਲੇ ਜਾਣ, ਵੱਡੇ ਵੱਡੇ ਨੇ ਲੱਤਾਂ ਕੰਬਣ ਲੱਗ ਪੈਂਦੀਆਂ ਨੇ, ਤੂੰ ਕਿਹਦਾ ਵਿਚਾਰਾ? ਕਹਿੰਦਾ ਨਾ ਮੈਂ ਤੇ ਜਾਵਾਂਗਾ। ਵੀਰਾ ਸੁਣ ਲੈ ਗੱਲ, ਭੈਣ ਸਮਝਾਉਂਦੀ ਆਪਣੇ ਵੀਰ ਨੂੰ, ਬਾਜਾਂ ਵਾਲੇ ਦਾਤ ਕੁਝ ਨਹੀਂ ਉਹ ਜਾਣਾ, ਤੇ ਤੇਰੇ ਪੱਲੇ ਰਹਿਣਾ ਕੱਖ ਨਹੀਂ, ਵਾਲੇ ਦਾਤ ਕੁਝ ਨਹੀਂ ਉਹ ਜਾਣਾ, ਤੇਰੇ ਪੱਲੇ ਰਹਿਣਾ ਤੇਰੇ ਪੱਲੇ ਰਹਿਣਾ ਕੱਖ ਨਹੀਂ, ਬਾਜਾਂ ਵਾਲੇ ਨਾ ਜਾਣਾ ਹੋ, ਕਲਗੀਆਂ ਵਾਲੇ ਦੱਸ ਕੁਝ ਨਹੀਂ ਹੋ ਜਾਣਾ, ਕੁਝ ਨਹੀਂ ਹੋ ਜਾਣਾ, ਤੇਰੇ ਪੱਲੇ ਰਹਿਣਾ ਕੱਖ ਨਹੀਂ, ਬਾਜਾਂ ਵਾਲੇ ਦਾ ਕੁਝ ਨਹੀਂ ਹੋ ਜਾਣਾ, ਤੇਰੇ ਪੱਲੇ ਜਾਣਾ ਤੇਰੇ ਪੱਲੇ ਰਹਿਣਾ ਕੱਖ ਨਹੀਂ। ਬਹਿ ਜਾਓ ਭਾਈ, ਬਹਿ ਜਾਓ ਸਾਰੇ ਸਾਧ ਸੰਗਤ ਜੀ। ਜੇ ਪੰਜ ਪਿਆਰੇ ਆਉਣਗੇ ਉਹਨਾਂ ਨੇ ਸਟੇਜ 'ਤੇ ਹੀ ਆਉਣਾ ਹੈ, ਅੱਗੇ ਵੀ ਦਰਸ਼ਨ ਕਰਦੇ ਹੋ। ਸਾਰੀਆਂ ਬੀਬੀਆਂ, ਭੈਣਾਂ, ਮਾਤਾਵਾਂ, ਵੀਰ, ਬੱਚੇ, ਬਜ਼ੁਰਗਾਂ ਸਭ ਨੂੰ ਬੇਨਤੀ ਹੈ, ਬੈਠਣ ਦਾ ਯਤਨ ਕਰੋ ਭਾਈ। ਕਿਸੇ ਵੀ ਪ੍ਰੇਮੀ ਨੇ ਉੱਠਣਾ ਨਹੀਂ। ਆਓ ਸਾਰਿਆਂ ਨੇ ਪੰਜ ਪਿਆਰਿਆਂ ਦਾ ਸਤਿਕਾਰ ਜਕਾਰਿਆਂ ਨਾਲ ਕਰਨਾ ਹੈ। ਜੀ ਪੰਜ ਪਿਆਰੇ ਤੇ ਛੇਵਾਂ ਗ੍ਰੰਥੀ ਸਿੰਘ ਜਿਹੜਾ ਅੰਮ੍ਰਿਤ ਛਕਾਉਣ ਵੇਲੇ ਗ੍ਰੰਥੀ ਦੀ ਡਿਊਟੀ ਕਰਦਾ ਹੈ। ਭਾਈ ਸਾਰਿਆਂ ਦੇ ਆਪ ਦਰਸ਼ਨ ਦੀਦਾਰ ਕਰ ਰਹੇ ਹੋ, ਬੜੇ ਉੱਚੇ ਭਾਗ ਨੇ। ਆਓ ਗੁਰੂ ਰੂਪ ਪੰਥ ਖਾਲਸੇ ਨੂੰ ਜੀ ਆਇਆਂ ਨੂੰ, ਜਿਹੜੀ ਸੰਗਤ ਅੰਮ੍ਰਿਤ ਛਕ ਕੇ ਆਈ ਹੈ ਉਹਨਾਂ ਨੂੰ ਬੇਨਤੀ ਹੈ, ਜਿਹੜਾ ਰਾਹ ਬਣਿਆ ਇਹ ਰਾਹ 'ਚ ਹੀ ਬਹਿ ਜਾਓ, ਅੱਗੇ ਤੱਕ ਨਾ ਆਓ, ਇੱਥੋਂ ਹੀ ਮੱਥਾ ਟੇਕ ਜਾਓ ਅਤੇ ਉੱਥੋਂ ਹੀ ਬਹਿ ਜਾਓ ਸਾਧ ਸੰਗਤ, ਕਿਉਂਕਿ ਬੜੇ ਆਨੰਦ ਵਿੱਚ ਸੰਗਤਾਂ ਆਨੰਦ ਮਾਣ ਰਹੀਆਂ ਕਾਫੀ ਸਮੇਂ ਤੋਂ। ਬੜੀ ਮਹਾਰਾਜ ਨੇ ਕਿਰਪਾ ਕੀਤੀ, ਖਾਲਸੇ ਦੇ ਦਰਸ਼ਨ ਹੋਏ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਮੇਰਾ ਖਾਲਸਾ ਜਿੱਥੇ ਆ ਗਿਆ ਸਮਝ ਲਓ ਉੱਥੇ ਮੈਂ ਆ ਗਿਆ। ਖਾਲਸਾ ਮੇਰੋ
ਰੂਪ ਹੈ ਖਾਸ,
ਸਵਾਓ ਫਿਰ ਗੁਰੂ ਰੂਪ ਪੰਥ ਖਾਲਸੇ ਨੂੰ ਜੀ ਆਇਆਂ ਨੂੰ, ਜਿਨ੍ਹਾਂ ਨੇ ਸਾਧ ਸੰਗਤ ਜੀ ਸੰਗਤਾਂ ਨੂੰ ਆ ਕੇ ਦਰਸ਼ਨ ਦਿੱਤੇ ਹੈ। ਬੇਅੰਤ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਬੈਠੀਆਂ, ਬਹੁਤ ਜ਼ਿਆਦਾ ਇਕੱਠ ਹੈ, ਕਿਤੇ ਬਹਿਣ ਨੂੰ ਜਗ੍ਹਾ ਨਹੀਂ। ਸੋ ਆਓ ਗੁਰੂ ਰੂਪ ਪੰਥ ਖਾਲਸੇ ਦਾ ਸਤਿਕਾਰ ਆਪਾਂ ਜਕਾਰਿਆਂ ਨਾਲ ਕਰਨਾ। ਅਤੇ ਇੱਕ ਗੱਲ ਹੋਰ ਹੈ, ਸਾਧ ਸੰਗਤ ਬਾਹਾਂ ਖੜੀਆਂ ਕਰਨ ਦਾ ਮਤਲਬ ਇਹ ਹੁੰਦਾ ਵੀ ਸਾਡੇ ਵਿੱਚ ਵੀਰ ਰਸ ਆ ਜਾਵੇ, ਸਾਡੀ ਸੁੱਤੀ ਹੋਈ ਆਤਮਾ ਜਾਗ ਪਵੇ, ਹੋਰ ਇਹਦਾ ਕੋਈ ਮਤਲਬ ਨਹੀਂ। ਉਹ ਗੁਰੂ ਕੀਆਂ ਲਾਡਲੀਆਂ ਫੌਜਾਂ ਆਈਆਂ ਨੇ, ਸਤਿਕਾਰ ਜਕਾਰਿਆਂ ਨਾਲ ਕਰੋ। ਸੋ ਆਓ ਜੀ ਆਇਆਂ ਨੂੰ, ਜਿਨ੍ਹਾਂ ਦੇ ਆਪਾਂ ਗੁਰੂ ਰੂਪ ਪੰਥ ਖਾਲਸੇ ਦੇ ਦਰਸ਼ਨ ਕਰ ਰਹੇ ਹਾਂ, ਬੜੀ ਮਹਾਰਾਜ ਨੇ ਕਿਰਪਾ ਕੀਤੀ। ਜੀ ਆਇਆਂ ਨੂੰ ਤੁਹਾਨੂੰ ਪਰਸੋਂ ਦੇ ਵਿੱਚ ਮੇਰੇ ਤੋਂ ਪਹੁੰਚਿਆ ਨਹੀਂ ਗਿਆ, ਕੇਵਲ ਕੱਲ੍ਹ ਦਾ ਹੀ ਦੀਵਾਨ ਆਪਦੇ ਚਰਨਾਂ 'ਚ ਹਾਜ਼ਰੀ ਭਰ ਸਕਿਆ। ਮਹਾਰਾਜ ਨੇ ਬੜੀ ਕਿਰਪਾ ਕੀਤੀ, ਉਮੀਦ ਨਹੀਂ ਸੀ ਇੰਨੀ, ਪਰ ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ 225 ਪ੍ਰਾਣੀ ਨੇ ਅੰਮ੍ਰਿਤ ਛਕਿਆ। ਰੰਗ ਭਾਗਾਂ ਵਾਲੇ ਬੰਦਿਆਂ, ਰੰਗ ਚੜਦਾ ਨਾਮ ਵਾਲਾ ਗੂੜਾ,
ਭਾਗਾਂ ਵਾਲੇ ਬੰਦਿਆਂ,
ਚੜਦਾ ਨਾਮ ਵਾਲਾ ਗੂੜਾ,
ਭਾਗਾਂ ਵਾਲੇ ਬੰਦਿਆਂ,
ਗੂੜਾ
ਵਾਲਾ
ਗੂੜਾ
ਤੇਗ ਬੰਤ ਕੀ ਬੰਤ ਕੀ ਬੰਤ ਕੀ ਰਾਜ ਕਰੇਗਾ ਰਾਜ ਕਰੇਗਾ ਰਾਜ ਕਰੇਗਾ ਦੇਗ ਤੇਗ ਦੇਗ ਤੇਗ ਬੰਤ ਕੀ ਬੰਤ ਕੀ ਉਹ ਜਿਹੜੇ ਜਾਂਦੇ ਹੋ ਠੇਕੇ ਤੇ ਅੱਜ ਤੋਂ ਬਾਹਾਂ ਖੜੀਆਂ ਕਰ ਦਿਓ ਅੱਜ ਤੋਂ ਮੁੜ ਕੇ
ਨਹੀਂ ਜਾਂਦੇ
ਸ਼ਰਾਬਾਂ ਉਹ ਭੁੱਕੀਆਂ
ਨਹੀਂ ਖਾਂਦੇ
ਪਰ ਸੁੱਕਾ ਮਾਲ ਤੇ ਖਾਣਾ ਹੀ ਪੈਂਦਾ ਸੁੱਕੇ ਮਾਲ ਬਿਨਾਂ ਤੇ ਆਪਾਂ ਬਚ ਹੀ ਨਹੀਂ ਸਕਦੇ ਸ਼ਰਾਬ ਬਿਨਾਂ ਤੇ ਬਚ ਜਾਏਂਗੇ ਅੱਜ ਕੱਲ੍ਹ ਤੇ ਕਈ ਬਾਬੇ ਵੀ ਖਾਂਦੇ ਨੇ ਸੋ ਸਾਧ ਸੰਗਤ ਪਰ ਆਓ ਜਰਾ ਬਣਾਓ ਮਨ ਨਾਮ ਦੀ ਖੁਮਾਰੀ ਚਾੜੋ ਹਾਈ ਜਿਹੜੇ ਪਹਿਲਾਂ ਕਿਤੇ ਚਲੇ ਗਏ ਅੱਜ ਤੋਂ ਬਣਾ ਲਓ ਮੁੜ ਅੱਜ ਤੋਂ ਮਨ ਬਣਾ ਲਓ ਅੱਜ ਤੋਂ ਮੁੜ ਕੇ ਬਣਾਓ ਖਾਂ ਮਨ ਕਰੋ ਬਾਕੀ ਹਨੇਰਾ ਪੈਂਦਾ ਮੈਨੂੰ ਬਾਹਾਂ ਤੁਹਾਡੀਆਂ ਦਿਸਦੀਆਂ ਨਹੀਂ ਪਰ ਮੈਨੂੰ ਨਹੀਂ ਦਿਸਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵੇਖਦੇ ਹੀ ਨੇ ਰਾਜ ਕਰੇਗਾ ਸਭੈ ਚਲਾਇਓ ਸਭ ਸਿੱਖਣ ਕੋ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਗੁਰੂ ਮਾਨਿਓ ਸੋ ਬਹੁਤ ਕਿਰਪਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕੀਤੀ ਹੈ ਅੱਜ 225 ਪ੍ਰਾਣੀਆਂ ਨੇ ਜੋ ਖੰਡੇ ਬੱਟ ਦਾ ਅੰਮ੍ਰਿਤ ਛਕਿਆ ਉਹਨਾਂ ਨੂੰ ਲੱਖ ਲੱਖ ਵਧਾਈਆਂ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਭਾਈ ਲੱਖ ਲੱਖ ਵਧਾਈਆਂ ਉਹਨਾਂ ਦੇ ਤੇ ਚਰਨਾਂ 'ਚ ਨਮਸਕਾਰਾਂ ਨੇ ਜਿਹੜੇ ਅੱਜ ਗੁਰੂ ਵਾਲੇ ਬਣ ਕੇ ਆਏ ਨੇ ਬੜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਆਓ ਜੋ ਵਿਚਾਰ ਚੱਲ ਰਹੀ ਸੀ ਉਹ ਸਾਧ ਸੰਗਤ ਮਨ ਜੋੜੋ ਜ਼ਰਾ 2 ਮਿੰਟ ਦੀ ਵਿਚਾਰ ਰਹਿ ਗਈ ਬਸ ਫਿਰ ਸਮਾਪਤੀ ਕਰ ਦੇਣੀ ਹੈ ਸਾਧ ਸੰਗਤ ਜੀ ਨਸੀਰਾਂ ਕਹਿਣ ਲੱਗੀ ਵੀਰਾ ਨਾ ਜਾਵੀਂ ਉਹ ਜਾਏਗਾ ਨਾ ਤੇ ਤੈਨੂੰ ਵੀ ਉਹੋ ਜਿਹੇ ਕੱਪੜੇ ਪਾ ਦੇਣਗੇ ਜਿਵੇਂ ਆਮ ਕਹਿੰਦੇ ਨਾ ਆਮ ਹੀ ਕਹਾਵਤ ਹੈ ਜਿਹਨੇ ਖਾ ਲਈ ਸਾਧਾਂ ਦੀ ਦਾਲ ਰਹਿੰਦਾ ਨਹੀਂ ਕਰਦਿਆਂ ਦੇ ਖਾ ਲਈ ਸਾਧਾਂ ਦੀ ਦਾਲ ਰਹਿੰਦਾ ਨਹੀਂ ਕਰਦਿਆਂ ਦੇ ਨਾਲ ਉਹ ਜਿਹਨੇ ਗੁਰੂ ਨਾਨਕ ਦੇ ਘਰ ਦਾ ਲੰਗਰ ਛਕ ਲਿਆ ਆਮ ਹੀ ਗੱਲ
ਉਹ ਕਹਿੰਦੇ ਬਦਾਮ ਖਾਣਾ ਕੰਮ ਸੌਖਾ ਹੀ ਹੈ, ਪਤਾ ਉਦੋਂ ਲੱਗਦਾ ਜਦੋਂ ਚਾਰ ਜਗ੍ਹਾ ਚਿਮਟੇ ਵਜਾਉਣੇ ਪੈਣ, ਫਿਰ ਕਛਹਿਰੇ ਵੀ ਨਹੀਂ ਚੁੱਕਦੇ, ਦੌੜਨ ਦੀ ਕਰਦੇ ਨੇ, ਵਿਰਲਾ ਹੀ ਕੱਟਦਾ। ਸਾਧ ਸੰਗਤ ਸੋ ਜੋ ਵਿਚਾਰ ਚੱਲ ਰਹੀ ਸੀ, ਉਹ ਕਹਿੰਦੇ ਨਾ ਜਾਈ ਤੈਨੂੰ ਵੀ ਉਹੋ ਜਿਹੇ ਕੱਪੜੇ ਪਵਾ ਦੇਣਗੇ। ਕਹਿੰਦੇ ਨਾ ਮੈਂ ਤਾਂ ਜਾਊਂ, ਮੈਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਬੰਨ ਕੇ ਲਿਆਊਂ। ਕਹਿੰਦੇ ਚੰਗਾ ਫਿਰ ਗੱਲ ਸੁਣ, ਜੇ ਨਹੀਂ ਮੰਨਦਾ ਨਾ ਨਸੀਰਾਂ, ਕਹਿੰਦੀ ਮੇਰੀ ਇੱਕ ਗੱਲ ਮੰਨ ਲੈ। ਕਹਿੰਦੇ ਕਿਹੜੀ? ਮੈਂ ਜਾਨੀ ਹਾਂ ਜਿੰਨਾ ਚਿਰ ਮੈਂ ਆਵਾਂ ਨਾ ਉਹਨਾਂ ਚਿਰ ਮੇਰੇ ਘਰੋਂ ਨਾ ਜਾਈ। ਕਹਿੰਦਾ ਇਹ ਮੰਨ ਲੈਂਦਾ। ਉਹ ਬਹਿ ਗਿਆ ਘਰ ਨਸੀਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ। ਹੁਣ ਇਤਿਹਾਸ ਤਾਂ ਲੰਬਾ ਹੈ ਪਰ ਸੰਖੇਪ ਵਿਚਾਰ ਕਰਨੀ ਪੈਣੀ ਹੈ ਸਾਧ ਸੰਗਤ ਜੀ, ਕਿਉਂਕਿ ਇੱਕ ਦਿੱਲੀ ਤੋਂ ਆਏ ਆ ਰਿਕਾਰਡਿੰਗ ਕਰਨ ਵਾਲੇ, ਇਹ ਕਹਿੰਦੇ ਜੀ 2 ਘੰਟੇ 'ਚ ਪ੍ਰਸੰਗ ਪੂਰਾ ਹੋਣਾ ਚਾਹੀਦਾ। ਸੋ ਸਾਧ ਸੰਗਤ ਆਪਾਂ ਪ੍ਰਸੰਗ ਪੂਰਾ ਕਰ ਦਈਏ, ਬਾਕੀ ਵਿਚਾਰਾਂ ਆਪਾਂ ਬਾਅਦ 'ਚ ਕਰ ਲਵਾਂਗੇ। ਸੋ ਸਾਧ ਸੰਗਤ ਜੀ, ਉਹ ਨਸੀਰਾਂ ਉਹ ਗਈ ਮਹਾਰਾਜ ਦੇ ਚਰਨਾਂ 'ਚ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਚਰਨਾਂ 'ਚ ਗਈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਨਸੀਰਾਂ ਕਿਆ ਹਾਲ ਹੈ? ਕਹਿੰਦੀ ਮਹਾਰਾਜ ਠੀਕ ਹੈ। ਮਹਾਰਾਜ ਕਹਿੰਦੇ ਕਿਆ ਹਾਲ ਹੈ? ਕਹਿੰਦੇ ਠੀਕ ਹੈ। ਮਹਾਰਾਜ ਸਤਿਕਾਰ ਪਤਾ ਕਿਉਂ ਕਰਦੇ ਸੀ? ਕਿਉਂਕਿ ਇਹ ਉਹ ਮਾਂ ਹੈ ਜਿਹਨੇ ਮੇਰੇ ਵਾਸਤੇ 2 ਪੁੱਤਰ ਸ਼ਹੀਦ ਕਰਵਾਏ, ਉਹ ਮਾਂ ਹੈ ਤਾਂ ਸਤਿਕਾਰ ਸੀ ਨਸੀਰਾਂ ਦਾ। ਭੈਣ ਨਸੀਰਾਂ ਕੀ ਹਾਲ ਹੈ? ਮਹਾਰਾਜ ਠੀਕ ਹੈ, ਦੱਸੇ ਹੀ ਨਾ। ਫਿਰ ਮਹਾਰਾਜ ਨੇ ਕਹਿਣਾ ਹੀ ਪੈ ਗਿਆ, ਕਹਿੰਦੇ ਇਹ ਦੱਸ ਤੇਰੇ ਭਰਾ ਸੂਰਮੇ ਦਾ ਕੀ ਹਾਲ ਹੈ? ਆਪ ਦੱਸਿਆ ਮਹਾਰਾਜ ਨੇ। ਜਦੋਂ ਇੰਨੀ ਗੱਲ ਆਖੀ, ਕਹਿੰਦੀ ਮਹਾਰਾਜ ਉਹ ਤਾਂ ਮੂਰਖ ਹੈ, ਤੁਸੀਂ ਮਾਰਿਓ ਨਾ ਤਾਰ ਦਿਓ। ਕਹਿੰਦੇ ਉਹ ਤਾਂ ਮੈਨੂੰ ਮਾਰਨ ਆ ਰਿਹਾ ਤਾਂ ਮੈਂ ਕਿਵੇਂ ਤਾਰ ਦਿਆਂ? ਮਹਾਰਾਜ ਤੁਸੀਂ ਮਾਰਿਓ ਨਾ, ਕਿਉਂਕਿ ਮੇਰੇ ਪਿਓ ਦੇ ਘਰ ਦਾ ਦੀਵਾ ਜਗਦਾ ਰਹਿਣਾ ਚਾਹੀਦਾ। ਮਹਾਰਾਜ ਜਾਂ ਤਾਂ ਮਾਰਿਓ ਨਾ, ਜੇ ਮਾਰੋਗੇ ਪਹਿਲੇ ਸਤਿਗੁਰਾਂ ਵਾਂਗੂ ਜਿਉਂਦਾ ਕਰ ਦਿਓ। ਮਹਾਰਾਜ ਕਹਿੰਦੇ ਨਸੀਰਾਂ ਮੈਂ ਗਲ ਤੇ ਜ਼ਰੂਰ ਵੱਢਾਂਗਾ, ਪਰ ਤੇਰੇ ਭਰਾ ਦਾ ਨਹੀਂ, ਤੇਰੇ ਭਰਾ ਦੇ ਹੰਕਾਰ ਦਾ ਗਲ ਵੱਢ ਦਿਆਂਗਾ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਆ ਗਿਆ ਸਮਾਂ, ਨਸੀਰਾਂ ਨੂੰ ਚਾਹ ਚੜ੍ਹ ਗਿਆ ਵੀ ਮੇਰੇ ਭਰਾ ਨੂੰ ਹੁਣ ਮਾਰਦੇ ਨਹੀਂ। ਆ ਗਈ ਘਰ, ਕਹਿੰਦੀ ਵੀਰਾ ਜਾ ਹੁਣ। ਫਿਰ ਸੈਦ ਖਾਂ ਜਰਨੈਲ ਅਨੰਦਪੁਰ ਤੋਂ ਦੂਰ ਹੀ ਡੇਰਾ ਲਾਇਆ, ਕਹਿੰਦਾ ਕੱਲ੍ਹ ਨੂੰ ਸਵੇਰੇ ਜਾਵਾਂਗੇ, ਧਾਵਾ ਬੋਲ ਦਿਆਂਗੇ, 50,000 ਫੌਜ ਹੈ, ਮੈਨੂੰ ਕਾਹਦੀ ਘਾਟ ਹੈ? ਉਹਨੂੰ ਫੌਜਾਂ 'ਤੇ ਮਾਣ ਹੈ। ਅਤੇ ਸਾਧ ਸੰਗਤ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਅੰਮ੍ਰਿਤ ਵੇਲਾ ਹੋਇਆ, ਉਹ ਮਹਿਲ ਦੇ ਉੱਤੇ ਚੜ੍ਹੇ ਅਤੇ ਸਾਧ ਸੰਗਤ ਜੀ ਦੁਨੀਆਂ ਨੂੰ ਤਾਂ ਦਿਸਦਾ ਨਹੀਂ ਸੈਦ ਖਾਂ ਦੂਰ ਹੈ, ਪਰ ਗੁਰੂ ਗੋਬਿੰਦ ਸਿੰਘ ਨੂੰ ਤਾਂ ਦਿਸਦਾ ਸੀ ਨਾ। ਮਰ ਨੇ ਪੱਥੇ 'ਚੋਂ ਕੱਢਿਆ ਤੀਰ, ਨਾਲ ਬੰਨੀ ਚਿੱਠੀ, ਮਾਰਿਆ ਤੀਰ ਚੱਲਿਆ, ਉਹ ਸੈਦ ਖਾਂ ਜਿਹੜੇ ਮੰਜੇ 'ਤੇ ਬੈਠਾ ਸੀ ਉਹਦੇ ਪਾਵੇ 'ਚ ਜਾ ਲੱਗਿਆ। ਉਹ ਤਾਂ ਵਿਉਂਤਾ ਹੀ ਬਣਾਉਂਦਾ ਫਿਰਦਾ ਸੀ ਵੀ ਕਿਵੇਂ ਆਪਾਂ ਚੜ੍ਹਾਈ ਕਰਨੀ ਹੈ। ਜਦੋਂ ਪਾਵੇ 'ਚ ਵੱਜਿਆ ਤੀਰ, ਕਹਿੰਦਾ ਤੀਰ ਕਿਹਦਾ ਆ ਗਿਆ? ਓਹੋ ਤੀਰ ਕਿਹਦਾ ਆ ਗਿਆ? ਛਾਲ ਮਾਰੀ, ਕਹਿੰਦੇ ਤੀਰ ਗੁਰੂ ਗੋਬਿੰਦ ਸਿੰਘ ਦਾ, ਕਿਉਂਕਿ ਪਛਾਣ ਸੀ ਗੁਰੂ ਗੋਬਿੰਦ ਸਿੰਘ ਦੇ ਤੀਰ ਦੀ। ਸਤਿਗੁਰਾਂ ਦੇ ਤੀਰ ਨਾਲ 1.25 ਤੋਲਾ ਸੋਨਾ ਲੱਗਿਆ ਹੋਇਆ ਹੁੰਦਾ ਸੀ। ਅਤੇ ਮਹਾਰਾਜ ਨੂੰ ਕਹਿੰਦੇ ਜੀ ਕਿਉਂ ਲਵਾਉਂਦੇ ਹੋ? ਮਹਾਰਾਜ ਕਹਿੰਦੇ ਜੇ ਤਾਂ ਕੋਈ ਤੀਰ ਵੱਜ ਕੇ ਜ਼ਖਮੀ ਹੋ ਜੇ ਉਹ ਆਪਣਾ ਇਲਾਜ ਕਰਾ ਲਏ, ਅਤੇ ਜੇ ਕੋਈ ਤੀਰ ਵੱਜ ਕੇ ਚੜ੍ਹਾਈ ਕਰ ਜੇ ਸੋਨਾ ਵੇਚ ਕੇ ਉਹਦੇ ਕਫਨ ਦਾ ਵੀ ਪ੍ਰਬੰਧ ਹੋ ਸਕੇ। ਸਤਿਗੁਰੂ ਮਾਰਦੇ ਨਹੀਂ ਸੀ, ਸਤਿਗੁਰ 'ਤੇ ਤਾਰਦੇ ਸੀ। ਲੱਭੇਗਾ ਕੋਈ ਐਸਾ ਗੁਰੂ? ਅਤੇ ਸੈਦ ਖਾਂ ਨੇ ਚਿੱਠੀ ਪੜ੍ਹੀ ਅਤੇ ਵਿੱਚ ਕੀ ਲਿਖਿਆ? ਉਹ ਸੈਦ ਖਾਂ ਮਤ ਸੋਚੀ, ਜੇ ਮੈਨੂੰ ਤੇਰੇ ਮੰਜੇ ਦਾ ਪਾਵਾ ਦਿਖਦਾ ਨਾ ਤਾਂ ਮੈਨੂੰ ਤੇਰੀ ਛਾਤੀ ਵੀ ਦਿਸਦੀ ਹੈ, ਜੇ ਤੀਰ ਤੇਰੇ ਮੰਜੇ ਦੇ ਪਾਵੇ 'ਚ ਲੱਗ ਸਕਦਾ ਸੀ ਤਾਂ ਤੇਰੀ ਛਾਤੀ 'ਚ ਵੀ ਲੱਗ ਸਕਦਾ ਸੀ, ਪਰ ਤੈਨੂੰ ਮਾਰਨਾ ਨਹੀਂ, ਤੈਨੂੰ ਤਾਰਨਾ। ਇੱਕ ਤੀਰ ਮਾਰਿਆ ਹੋਮੇ ਕੱਢਣੀ ਸੀ ਨਾ ਅਤੇ ਅੱਧੀ ਫੌਜ ਭੱਜ ਗਈ, ਦੂਜਾ ਤੀਰ ਮਾਰਿਆ ਦੂਜੇ ਪਾਵੇ, ਤੀਜਾ ਤੀਜੇ, ਚੌਥਾ ਚੌਥੇ ਪਾਵੇ 'ਚ, ਕਹਿੰਦਾ ਆਪ 'ਤੇ ਫੌਜਾਂ ਕਹਿੰਦੀਆਂ ਇਹਨੇ ਆਪ 'ਤੇ ਮਰਨਾ, ਸਾਨੂੰ ਵੀ ਮਰਵਾਓ, ਸਾਨੂੰ ਵੀ ਮਰਵਾਓ। 50,000 ਚੋਂ 5,000 ਰਹਿ ਗਿਆ, ਬਾਕੀ ਸਭ ਦੌੜ ਗਏ, ਰਹਿ ਗਿਆ ਇਕੱਲਾ ਹੀ ਖਲੋਤਾ। ਹੁਣ ਪਤਾ ਲੱਗਿਆ ਮਾਨ ਟੁੱਟ ਗਿਆ ਨਾ, ਕਿਉਂਕਿ ਸਤਿਗੁਰਾਂ ਨੇ ਮਾਨ ਕੱਢਣਾ, ਉਹ ਹਉਮੈ ਕੱਢ ਦੇਣੀ ਹੈ। ਹਰ ਨਾਮੋ ਮੰਤਰ ਦੜਾਏ ਦਾ ਕੱਟੈ ਹਉਮੈ
ਰੋਗ,
ਰੋਗ ਹਉਮੈ ਦਾ ਰੋਗ ਕੱਢਣਾ ਮਹਾਰਾਜ ਨੇ। ਅਤੇ ਸਾਧ ਸੰਗਤ ਸੈਦ ਖਾਂ ਜਰਨੈਲ ਦੇ ਹੱਥ ਜੁੜ ਕੇ ਕਹਿੰਦਾ ਜੀ ਆ ਜਾਓ, ਅਤੇ ਨਾਲ ਕਹਿੰਦਾ ਆਇਓ ਵੀ ਇਕੱਲੇ ਨਾਲ ਫੌਜਾਂ ਨਾ ਲਿਆਓ, ਮੈਨੂੰ ਮਾਰ ਦੇਣਗੇ, ਡਰਦਾ ਵੀ ਨਾਲ ਹੈ। ਕਹਿੰਦਾ ਮਹਾਰਾਜ ਹੁਣ ਮੈਨੂੰ ਦਰਸ਼ਨ ਦਿਓ ਆ ਕੇ। ਮਹਾਰਾਜ ਫਿਰ ਇਕੱਲੇ ਆਏ ਸੀ ਸੈਦ ਖਾਂ ਨੂੰ ਦਰਸ਼ਨ ਦੇਣ ਵਾਸਤੇ ਹੋਮੇ ਕੱਢ ਕੇ ਉਹਦੀ। ਸੈਦ ਖਾਂ ਆਇਆ ਮਹਾਰਾਜ ਦੇ ਚਰਨਾਂ 'ਚ ਸਿਰ ਝੁਕਾਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ, ਕਹਿੰਦੇ ਸੈਦ ਖਾਂ ਮਰਜ਼ੀ ਤੇਰੀ ਹੈ, ਆ ਗਿਆ ਮੈਂ ਇਕੱਲਾ, ਵਾਰ ਕਰਨਾ ਵਾਰ ਕਰ ਲੈ, ਨਹੀਂ ਤਾਂ ਪਿਆਰ ਕਰਨਾ ਤੇ
ਪਿਆਰ ਕਰ ਲੈ,
ਹੁਣ ਮਰਜ਼ੀ ਤੇਰੀ ਹੈ। ਬਸ ਝੁੱਕ ਗਿਆ ਚਰਨਾਂ 'ਤੇ, ਹੋ ਗਈ ਨਾ ਕਿਰਪਾ, आया लौन सी निशाना आप दीवाना बन गया, लौन सी निशाना आप दीवाना बन गया,
आया लौन सी निशाना आप दीवाना बन गया, आया लौन सी निशाना आप दीवाना बन गया,
मारिया सतगुरां ने तीर ते बहाना बन गया, सतगुरां ने तीर ते बहाना बन गया भाई,
सतगुरां ने तीर ते बहाना बन गया, सतगुरां ने तीर ते बहाना बन गया,
मारे सतगुरां ने तीर ते बहाना,
वाहेगुरु